ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜੀਉ ਡਰਤ ਹੈ ਆਪਣਾ ਕੈਸਿਉ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਜੀਉ ਡਰਤ ਹੈ ਆਪਣਾ ਕੈਸਿਉ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਅਨਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆਲ ਤੇਰੇ ਨਾਮ ਤਰਾ ਸਦ ਕੁਰਬਾਨ ਜਾਓ ਰਹਾਉ ਸਰਬੰ ਸਾਚਾ ਏਕ ਹੈ ਦੂਜਾ ਨਾਹੀਂ ਕੋਇ ਤਾਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਤੁਦ ਬਾਜ ਪਿਆਰੇ ਕੇਵ ਰਹਾ ਸਾਵਡ ਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀਂ ਕੋਏ ਜਿਸ ਆਗੇ ਪਿਆਰੇ ਜਾਏ ਕਹਾ ਰਹਾਉ ਸੇਵੀ ਸਾਹਿਬ ਆਪਣਾ ਅਵਰ ਨਾ ਜਾਂਚੋ ਕੋਏ ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿਟੋਹਾ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਵਿਟਾਂ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ 'ਤੇ ਕਿਰਪਾ ਕਰਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਕਿ ਗੁਰੂ ਕੇ ਸਿੱਖਾ ਤੂੰ ਸਦਕੇ ਜਾਣਾ ਕੁਰਬਾਨ ਜਾਣਾ ਕਦੇ ਜਨ ਦੀ ਪਰਿਕਰਮਾ ਕਰਕੇ ਕਦੇ ਕਿਸੇ ਵਿਅਕਤੀ ਦੀ ਪਰਿਕਰਮਾ ਕਰਦਾ ਜੇ ਕੁਰਬਾਨ ਹੋਣਾ ਤੇ ਕੇਵਲ ਅਕਾਲ ਪੁਰਖ ਅੱਗੇ ਹੋਣਾ ਕਰ ਉਹਦੇ ਤੋਂ ਸਦਕੇ ਜਾਣਾ ਕਰ ਔਰ ਇਹਦੇ ਨਾਲ ਹੀ ਜਿਵੇਂ ਕੋ ਆਪਾਂ ਕੰਮ ਕਰਦੇ ਹਾਂ ਆਪਾਂ ਵਾਧੇ ਘਾਟੇ ਦੀ ਵਿਚਾਰ ਕਰਦੇ ਵੀ ਸਾਨੂੰ ਬਚੇਗਾ ਕੀ ਜਿਹਨੂੰ ਲੌਸ ਅਤੇ ਪ੍ਰੋਫਿਟ ਕਹਿੰਦੇ ਆ ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰੂ ਕੇ ਸਿੱਖਾ ਜੇ ਤੂੰ ਵਾਹਿਗੁਰੂ ਤੋਂ ਕੁਰਬਾਨ ਜਾਏ ਤੈਨੂੰ ਜੜੇ ਖੜੇ ਤੋਂ ਡਰਨਾ ਨਹੀਂ ਪਏਗਾ ਤੂੰ ਨਿਰਭਉ ਹੋ ਜਾਏਗਾ ਤੇਰੇ ਅੰਦਰ ਕਿਸੇ ਪ੍ਰਕਾਰ ਦਾ ਭੈ ਨਹੀਂ ਰਹੇਗਾ ਉਹਦੀ ਸੇਵਾ ਕੀਤੀ ਕਿਵੇਂ ਜਾਏ ਇਸ ਪੱਖ ਨੂੰ ਵੀ ਸਤਿਗੁਰੂ ਪਾਤਸ਼ਾਹ ਨੇ ਇੱਥੇ ਉਜਾਗਰ ਕੀਤਾ ਹੈ ਸਮੇਂ ਦੇ ਮੁਤਾਬਕ ਆਪਾਂ ਇਹ ਸਾਰੇ ਸ਼ਬਦ ਦੀ ਵਿਚਾਰ ਕਰਨੀ ਹੈ ਔਰ ਇਸ ਪਾਵਨ ਪਵਿੱਤਰ ਹੁਕਮਨਾਮੇ ਤੋਂ ਪਹਿਲਾਂ ਹਜ਼ੂਰ ਨੇ ਮੰਗਲ ਕੀਤਾ ਮੰਗਲ ਮੰਗਲ ਤੋਂ ਭਾਵ ਹੁੰਦਾ ਵੀ ਕੋਈ ਵੀ ਆਪਾਂ ਕੰਮ ਕਰੀਏ ਔਰ ਉਹਦੇ ਤੋਂ ਪਹਿਲਾਂ ਜਿਹੜੀ ਅਰਦਾਸ ਬੇਨਤੀ ਕਰਦੇ ਉਹਨੂੰ ਮੰਗਲ ਕਿਹਾ ਜਾਂਦਾ ਧਰਮ ਭਾਸ਼ਾ ਵਿੱਚ ਅਤੇ ਜਦੋਂ ਉਹ ਕਾਰਜ ਨੇਪਰੇ ਚੜ੍ਹ ਜਾਏ ਜਿਵੇਂ ਸਾਡੀ ਆਮ ਰੋਜ਼ਮਰ੍ਹਾ ਦੀ ਜ਼ਿੰਦਗੀ 'ਚ ਸਾਡਾ ਕੋਈ ਭੈਣ ਭਰਾ ਕੋਈ ਸਾਡਾ ਦੋਸਤ ਮਿੱਤਰ ਰਿਸ਼ਤੇਦਾਰ ਸਾਡੀ ਮਦਦ ਕਰਦਾ ਨਾ ਅਤੇ ਉਹਨੂੰ ਆਪਾਂ ਕਹਿੰਦੇ ਭਾਈ ਤੇਰੀ ਮਿਹਰਬਾਨੀ ਤੇਰਾ ਧੰਨਵਾਦ ਬੰਡਲ ਆਫ ਥੈਂਕਸ ਇਸੇ ਤਰ੍ਹਾਂ ਜਦੋਂ ਕੋਈ ਕਾਜ ਨੇਪਰੇ ਚੜ੍ਹ ਜਾਏ ਉਹਦੇ ਤੋਂ ਬਾਅਦ ਜੋ ਵਡਿਆਈ ਕੀਤੀ ਜਾਂਦੀ ਉਹਨੂੰ ਸਤੋਤਰ ਕਹਿੰਦੇ ਨੇ ਸਤੋਤਰ ਤੋ ਸਤਿਗੁਰੂ ਪਾਤਸ਼ਾਹ ਜੀ ਨੇ ਆਰੰਭ ਦੇ ਵਿੱਚ ਮੰਗਲ ਕੀਤਾ ਹੈ ਇਹਦੀਆਂ ਚਾਰ ਕਿਸਮਾਂ ਦੱਸਦੇ ਨੇ ਵਿਦਵਾਨ ਲੋਕ ਆਪਾਂ ਸੁਖਮਨੀ ਸਾਹਿਬ ਵਿੱਚ ਇੱਕ ਸਲੋਕ ਪੜ੍ਹਦੇ ਹਾਂ ਡੰਡੌਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਇਸ ਇੱਕ ਸ਼ਲੋਕ ਵਿੱਚ ਚਾਰ ਕਿਸਮਾਂ ਦੇ ਮੰਗਲ ਦਾ ਜ਼ਿਕਰ ਹੈ ਆਤਮ ਚਿੰਤਨ ਮੰਗਲ ਨਮਸਕਾਰਕ ਮੰਗਲ ਇਸੇ ਪ੍ਰਕਾਰ ਸਤਿਗੁਰੂ ਪਾਤਸ਼ਾਹ ਇੱਥੇ ਰੰਭ ਵਿੱਚ ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਗਿਣਤੀ ਦੇ ਮੁਤਾਬਕ ਨਿਯਮ ਦੇ ਮੁਤਾਬਕ ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਵਿੱਚ ਦਸਵਾਂ ਰਾਗ ਹੈ ਜਿਹੜੇ ਗੁਰਮੁਖ ਪਿਆਰੇ ਰਾਗ ਦੇ ਜਾਣ ਕਾਰਨ ਉਹਨਾਂ ਨੇ ਧਨਾਸਰੀ ਨੂੰ ਮਾਲ ਕੌਸਕ ਰਾਗ ਦੀ ਰਾਗ ਨਹੀਂ ਮੰਨਿਆ ਜਿਵੇਂ ਆਪਾਂ ਰਾਗ ਮਾਲਾ ਵਿੱਚ ਪੜ੍ਹਦੇ ਹਾਂ ਜਿਹੜੇ ਗੁਰਮੁਖ ਨੇ ਨਾ ਉਹ ਹਰ ਗੱਲ ਦੇ ਵਿੱਚੋਂ ਕੋਈ ਅੰਤਰੀਵ ਚੰਗਾ ਪਕੜਦੇ ਨੇ ਸੁਭਾਅ ਉਹਨਾਂ ਦਾ ਜਿਹੜਾ ਬੁਰਾ ਮਨੁੱਖ ਹੈ ਉਹਨੂੰ ਬੁਰਿਆਈ ਲੱਭੇਗੀ ਜਿਹੜਾ ਚੰਗਾ ਉਹਨੂੰ ਚੰਗਿਆਈ ਲੱਭੇਗੀ ਉਹਨਾਂ ਵਿਦਵਾਨ ਗੁਰਮੁਖ ਵੀਰਾਂ ਨੇ ਸਾਨੂੰ ਆਖਿਆ ਵੀ ਗੁਰਮੁਖਾ ਰਾਗ ਤਾਂ ਹੈ ਹੀ, ਲੇਕਿਨ ਇਹਦੇ ਤੋਂ ਇਹ ਵੀ ਭਾਵ ਲਾਇਆ ਵੀ ਧੰਨ ਕਹਿੰਦੇ ਨੇ ਇਸਤਰੀ ਨੂੰ, ਜਿਵੇਂ ਇੱਕ ਨੇਕ ਸਾਡੀ ਧੀ ਭੈਣ ਬੱਚੀ ਅੱਠੇ ਪਰ ਆਪਣੇ ਪਤੀ ਵੱਲ ਸਦਾ ਰੱਖਦੀ, ਉਹਦੀ ਆਗਿਆ ਦਾ ਪਾਲਣ ਕਰਦੀ, ਉਹਦੇ ਨਾਲ ਸਨੇਹ ਕਰਦੀ ਹੈ, ਇਸੇ ਤਰ੍ਹਾਂ ਆਪਾਂ ਜਿੰਨੇ ਵੀ ਜੀਵ ਹਾਂ ਆਪਾਂ ਪਰਿਪੂਰਨ ਪਰਮਾਤਮਾ ਦੀ ਇਸਤਰੀਆਂ ਹਾਂ ਗੁਰਬਾਣੀ ਮੁਤਾਬਕ। ਔਰ ਉਹ ਪੰਕਤੀ ਏਕਾ ਪੁਰਖ ਸਬਾਈਦਾਰ, ਔਰ ਉਹ ਪੁਰਖ ਕਿਹੋ ਜਿਹਾ, ਜਵਾਰੀਆ ਤਾਂ ਨਹੀਂ, ਸਮੈਕੀਆ ਤਾਂ ਨਹੀਂ, ਹੋਰ ਉਹਦੇ ਚ ਐਬ ਤਾਂ ਨਹੀਂ, ਕਹਿੰਦੇ ਬਿਲਕੁਲ ਨਹੀਂ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਜਿਹੜਾ ਉਹ ਪੁਰਖ ਪਰਮਾਤਮਾ ਨਾ ਉਹਦੇ ਵਿੱਚ ਕਿਸੇ ਪ੍ਰਕਾਰ ਕੋ ਰੰਚਕ ਮਾਤਕ ਮਾਤਰ ਕਾਲਕ ਹੈ ਹੀ ਨਹੀਂ। ਇਸ ਕਰਕੇ ਦਾ ਅੰਤਰੀਵ ਗਾਉਣ ਅਰਥ ਅਧਿਆਤਮਕ ਪੁਰਸ਼ਾਂ ਨੇ ਇਹ ਵੀ ਕੀਤਾ ਵੀ ਭਾਈ ਇਸ ਧਨਾਸਰੀ ਰਾਗ ਤੋਂ ਇਹ ਵੀ ਆਪਣੇ ਅੰਦਰ ਭਾਵ ਰੱਖ ਵੀ ਵਾਹਿਗੁਰੂ ਤੇਰਾ ਪਤੀ ਹੈ ਤੇ ਤੂੰ ਉਹਦੀ ਆਗਿਆ ਵਿੱਚ ਚੱਲਣ ਦਾ ਯਤਨ ਕਰਨਾ, ਉਪਰਾਲਾ ਕਰਨਾ। ਘਰ ਪਹਿਲਾਂ ਤੋਂ ਭਾਵ ਹੈ ਜਿਹੜੇ ਗੁਰਮੁਖ ਵੀਰ ਭੈਣਾਂ ਭਰਾ ਗੁਰੂ ਕੀ ਬਾਣੀ ਦਾ ਕੀਰਤਨ ਕਰਦੇ ਨੇ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਵੀ ਤੁਸੀਂ ਪਹਿਲੇ ਘਰ ਸੁਰਤਾਲ ਵਿੱਚ ਇਹਦਾ ਆਲਾਪ ਕਰਨਾ, ਚੌ ਪਦੇ ਇੱਕ ਨਹੀਂ, ਜੇ ਇੱਕ ਹੁੰਦਾ ਤਾਂ ਆਉਣਾ ਸੀ ਚੌ ਪਦਾ, ਲੇਕਿਨ ਇੱਕ ਤੋਂ ਜ਼ਿਆਦਾ ਬਹੁ ਗਿਣਤੀ ਹੈ, ਚੌ ਪਦੇ ਤੋਂ ਭਾਵ ਚਾਰ ਚਾਰ ਚਰਨਾਂ ਵਾਲੇ ਸ਼ਬਦ ਆਉਣਗੇ। ਇਹ ਇਹਦਾ ਆਰੰਭ ਹੈ ਜਿਵੇਂ ਸਤਿਗੁਰੂ ਕਿਰਪਾ ਕਰਦੇ ਨੇ, ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ,
ਪਰਮਾਤਮਾ ਇੱਕ ਹੈ ਔਰ ਉਹਦੇ ਚ ਕਿਸੇ ਪ੍ਰਕਾਰ ਦੀ ਅਦਵੈਤ ਨਹੀਂ। ਇਹਦੇ ਜੋ ਮਰਥ ਪੜੇ ਨੇ ਮਹਾਂਪੁਰਸ਼ਾਂ ਕੋਲੋਂ ਉਹਨਾਂ ਪੜ੍ਹਾਇਆ ਸੀ ਵੀ ਇੱਕ ਅਦਵੈਤ ਰੂਪੀ ਬ੍ਰਹਮ। ਪੁੱਛਿਆ ਜੀ ਉਹ ਕੀ ਚੀਜ਼ ਹੈ ਅਦਵੈਤ ਰੂਪੀ ਬ੍ਰਹਮ ਕੀ ਹੁੰਦਾ, ਉਹ ਕਹਿੰਦੇ ਪੁੱਤਰੋ ਆਪਣੇ ਅੰਦਰ ਈਰਖਾ ਹੈ, ਲਾਕਾ ਪ੍ਰਸਤੀ, ਜਾਤ ਦੀ ਈਰਖਾ, ਰੰਗ ਰੂਪ ਦੀ ਈਰਖਾ, ਪਤਾ ਨਹੀਂ ਕਿੰਨੇ ਕੁ ਤਰ੍ਹਾਂ ਦੀਆਂ ਈਰਖਾ ਨੇ, ਪਰ ਇੱਕ ਅਦਵੈਤ ਰੂਪੀ ਬ੍ਰਹਮ ਤੋਂ ਭਾਵੇ ਕਿ ਪਰਮਾਤਮਾ ਅੰਦਰ ਕਿਸੇ ਪ੍ਰਕਾਰ ਦਵਾਇਕ ਹੈ ਹੀ ਨਹੀਂ, ਈਰਖਾ ਹੈ ਹੀ ਨਹੀਂ। ਉਹ ਚੋਰਾਂ ਨੂੰ ਵੀ ਦਿੰਦਾ, ਠੱਗਾਂ ਨੂੰ ਵੀ ਦਿੰਦਾ। ਇੱਥੇ ਮੈਨੂੰ ਇੱਕ ਈਸਾਈ ਮਤ ਦੇ ਪੈਗੰਬਰ ਮੂਸਾ ਜੀ ਦੀ ਸਾਖੀ ਚੇਤੇ ਆ ਗਈ। ਇਹ ਸਾਡੇ ਪੁਰਾਤਨ ਧਾਰਮਿਕ ਗ੍ਰੰਥਾਂ ਵਿੱਚ ਦਰਜ ਹੈ, ਇਹ ਰਵਾਇਤ ਹੈ ਕਿ ਮੂਸਾ ਜੀ ਖੁਦਾ ਨੂੰ ਕੋਹ ਤੂਰ ਪਹਾੜ ਤੇ ਮਿਲੇ। ਇਹ ਉਹਨਾਂ ਯਹੂਦੀ ਭਰਾਵਾਂ ਦਾ ਵਿਸ਼ਵਾਸ ਹੈ, ਦ੍ਰਿੜ ਵਿਸ਼ਵਾਸ, ਆਪਣੇ ਤੇ ਭਾਈਚਾਰੇ ਦੇ ਅਰਥਾਂ ਤੇ ਵਿਸ਼ਵਾਸ ਨੂੰ ਕੱਟੀ ਜਾਂ ਦਿਨੇ ਰਾਤ ਵਿਸ਼ਵਾਸ ਕੱਟਣ ਤੇ ਲੱਗੇ ਹੋਏ ਨੇ। ਇਹਨੇ ਨਿਗਰ ਕੇ ਅਸੀਂ ਤਾਂ ਇੱਥੋਂ ਤਾਂ ਕਹਿ ਦਿੱਤਾ, ਲੈਕਚਰ ਕਰਨ ਲੱਗ ਪਏ ਸਟੇਜਾਂ ਤੇ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪੰਜ ਸਿੱਖ ਨਹੀਂ ਵੱਡੇ ਬੱਕਰੇ ਵੱਡੇ, ਆ ਰਹੀ ਸਾਡੀ ਕਰਤੂਤ। ਜਿਹੜੀ ਕੌਮ ਦਾ ਗੁਰੂ ਹੀ ਝੂਠ ਬੋਲਦਾ ਹੈ, ਉਸ ਕੌਮ ਦੇ ਗੁਰੂ ਕੇ ਸਿੱਖ ਗੁਰਮੁਖੋ ਬਿਨਾਂ ਸੀਸ ਤੋਂ ਕਿਵੇਂ ਲੜਨਗੇ, ਉਸ ਕੌਮ ਦੇ ਗੁਰੂ ਕੇ ਲਾਲ ਬੰਦ ਬੰਦ ਕਿਵੇਂ ਕਟਵਾਉਣਗੇ, ਉਸ ਕੌਮ ਦੇ ਗੁਰੂ ਕੇ ਲਾਲ ਚਰਖੜੀਆਂ ਕਿਵੇਂ ਚੜ੍ਹਨਗੇ। ਗੁਰੂ ਕਿਤੇ ਉਹਨਾਂ ਨੂੰ ਅਕਲ ਦੇਵੇ ਉਹਨਾਂ ਚੋਂ ਇਹ ਸ਼ਰਧਾ ਬੱਜੇ ਤੇ ਨਿਸ਼ਰਧਾ ਘਟੇ। ਅਖੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬੱਕਰੇ ਵੱਢੇ, ਉਹਨਾਂ ਅਕਲ ਦਿਆਂ ਨੇ ਉਹਨੂੰ ਪੁੱਛੋ ਵੀ ਤੁਹਾਡਾ ਪਿਓ ਬੱਕਰੇ ਲੈ ਕੇ ਆਇਆ ਵੀ ਜਿੰਨੇ ਵਧੇ ਸਨ, ਕਿੰਨੇ ਦੇ ਲੈ ਕੇ ਆਇਆ, ਉਹ ਬੱਕਰੇ ਗਏ ਕਿੱਥੇ, ਉਹਦੀਆਂ ਸੈਂਖੀਆਂ ਫਿਰ ਇਹਦਾ ਭਾਵੇ ਵੀ ਤੁਸੀਂ ਰਲ ਮਿਲ ਕੇ ਖਾਧੀਆਂ ਹੋਣੀਆਂ, ਤੁਹਾਨੂੰ ਪਤਾ ਵੀ ਕਿੰਨੀਆਂ ਸੈਂਖੀਆਂ ਸਨ ਪੰਜ ਬੱਕਰਿਆਂ ਦੀਆਂ, ਮਹੀਨਾ ਤੁਸੀਂ ਬੱਕਰੇ ਖਾਂਦੇ ਰਹੇ ਹੋਗੇ। ਰੱਬ ਦਾ ਵਾਸਤਾ ਜੇ ਮੇਰੀ ਇਹ ਕੌਮੇ, ਇਹੋ ਜਿਹੇ ਨਿਸ਼ਰਧਕ ਲੋਕਾਂ ਤੋਂ ਸੁਚੇਤ ਰਹੋ, ਸਾਡਾ ਗੁਰੂ ਝੂਠਾ ਨਹੀਂ। ਉਹਨਾਂ ਨੂੰ ਇਹ ਪੁੱਛੋ ਵੀ ਤੁਸੀਂ ਗੁਰੂ ਗੋਬਿੰਦ ਸਿੰਘ 'ਤੇ ਤਾਂ ਕਿੰਤੂ ਕਰਦੇ ਹੋ, ਜੇ ਗੁਰੂ ਕੇ ਸਾਹਿਬਜ਼ਾਦੇ ਬਾਬੇ ਅਟਲ ਨੇ ਬੱਚੇ ਨੂੰ ਜਿੰਦਿਆਂ ਕੀਤਾ ਤਾਂ ਗੁਰੂ 'ਚ ਇੰਨੀ ਤਾਕਤ ਨਹੀਂ? ਜੇ ਬਾਬੇ ਗੁਰਦਿੱਤੇ ਨੇ ਮੋਈ ਗਊ ਜਵਾਈਏ ਤਾਂ ਗੁਰੂ 'ਚ ਤਾਕਤ ਨਹੀਂ? ਗਿਆਨੀ ਜੀ ਕਿਉਂ ਝੂਠ ਬੋਲਦੇ ਹੋ? ਇਹ ਇਤਿਹਾਸ ਦੀਆਂ ਗੱਲਾਂ ਨੇ, ਘੜੀ ਦੀ ਘੜੀ ਤੁਹਾਡੀ ਮੰਨ ਲੈਂਦੇ ਹਾਂ। ਗੁਰੂ ਕੀ ਬਾਣੀ 'ਚ ਲਿਖਿਆ ਹੈ ਵੀ ਬਾਬੇ ਨਾਮਦੇਵ ਨੇ ਮੋਈ ਗਊ ਨੂੰ ਜਿੰਦਿਆਂ ਕੀਤਾ, ਗੁਰੂ ਕੀ ਬਾਣੀ 'ਚ ਦਰਜ ਹੈ। ਜੇ ਬਾਬਾ ਨਾਮਦੇਵ ਮੋਈ ਹੋਈ ਗਊ ਨੂੰ ਜਿੰਦਿਆਂ ਕਰ ਸਕਦਾ ਹੈ, ਜਿਹੜਾ ਹੈ ਹੀ ਸਮਰੱਥ, ਉਸ ਗੁਰੂ ਵਿੱਚ ਕੀ ਤਾਕਤ ਨਹੀਂ? ਕੱਲ ਨੂੰ ਕੀ ਅਰਥ ਕਰੋਗੇ? ਸਤਿਗੁਰ ਮੇਰਾ ਮਾਰ ਜਿਵਾਲੇ, ਸਤਿਗੁਰ ਮੇਰਾ ਸਦ ਪ੍ਰਤਪਾਲੇ ਵਿੱਚੋਂ ਗੱਲ ਸੁਭਾਵਕ ਆ ਗਈ। ਗੁਰਮੁਖੋ, ਉਹਨਾਂ ਯਹੂਦੀ ਭਰਾਵਾਂ ਦੇ ਵਿੱਚ ਇੱਕ ਵਿਸ਼ਵਾਸ ਦ੍ਰਿੜ ਹੈ, ਮੈਂ ਗੱਲ ਕਰਨ ਲੱਗਾ ਅਦਵੈਤ ਦੀ, ਆਪਣੇ 'ਚ ਅਦਵੈਤ ਈਰਖਾ, ਇਹ ਕਾਲਾ, ਇਹ ਗੋਰਾ, ਇਹ ਫਲਾਨੇ ਇਲਾਕੇ 'ਚੋਂ ਆਇਆ, ਇਹਦੀ ਜਾਤ ਨੀਵੀਂ, ਇਹਦੀ ਜਾਤ ਉੱਚੀ, ਰੱਬ 'ਚ ਹੈ ਨਹੀਂ, ਉਹਦੇ 'ਚ ਕੋਈ ਈਰਖਾ ਨਹੀਂ। ਮਹਾਂਪੁਰਸ਼ਾਂ ਨੇ ਸਾਨੂੰ ਇੱਕ ਸਾਖ ਹੀ ਪੜ੍ਹਾਏ ਵੀ ਮੂਸਾ ਪੈਗੰਬਰ ਖੁਦਾ ਨੂੰ ਕਹਿਣ ਲੱਗੇ ਵੀ ਮੈਂ ਤੁਹਾਡੀ ਮੋੜੀ ਥੋੜ੍ਹੀ ਬਹੁਤੀ ਮਦਦ ਕਰਾਂ। ਜਦੋਂ ਕਿਸੇ ਦਾ ਨੇਕ ਪੁੱਤ ਗੱਭਰੂ ਹੋ ਜਾਏ ਨਾ, ਨੇਕ ਪੁੱਤ ਬਾਕੀਆਂ ਦੀ ਨਹੀਂ ਤਾਂ ਆਮ ਹੁੰਦਾ ਵੀ ਐਸ਼ ਕਰ ਬਾਪੂ ਦੇ ਸਿਰ 'ਤੇ, ਕਈਆਂ ਟਰਾਲੀਆਂ 'ਤੇ ਲਿਖਿਆ ਐਸ਼ ਕਰ ਬਾਪੂ ਦੇ ਸਿਰ 'ਤੇ, ਸਦਕੇ ਜਾਵਾਂ ਬਾਪੂ ਦੇ ਸਿਰ ਚੜ੍ਹ ਕੇ ਭੰਗੜਾ ਪਾ, ਵੀ ਤੈਨੂੰ ਜੰਮਜੂ ਦਿੱਤਾ ਉਹਨੇ। ਕਿਹੜੀ ਘਟੀਆ ਗੱਲ ਹੈ, ਜੇ ਬਾਪੂ ਤੈਨੂੰ ਨੇ ਜਨਮ ਦਿੱਤਾ ਤਾਂ ਬਾਪੂ ਨੂੰ ਐਸ਼ ਕਰਾ, ਐਸ਼ ਕਰਨਾ, ਆਪਾਂ ਕਹਿੰਦੇ ਬਾਪੂ ਦੇ ਸਿਰ 'ਤੇ ਐਸ਼ ਕਰ। ਜੇ ਬਾਪੂ ਨੇ ਜਨਮ ਦਿੱਤਾ ਤਾਂ ਪਿਓ ਦੇ ਸਿਰ 'ਤੇ ਨਹੀਂ ਚੜੀਦਾ, ਪਿਓ ਦੇ ਪੈਰੀਂ ਹੱਥ ਲਾਈਦਾ, ਸਾਡਾ ਬਾਪ ਹੈ। ਰਹੋ ਵਿਚਾਰ, ਮੂਸਾ ਜੀ ਕਹਿਣ ਲੱਗੇ ਮੇ ਆਈ ਹੈਲਪ ਯੂ, ਮੈਂ ਤੁਹਾਡੀ ਮਦਦ ਕਰ ਸਕਦਾ। ਕਹਿਣ ਲੱਗੇ ਬੜੀ ਔਖੀ ਹੈ ਪਰ ਟਰਾਈ ਲੈ ਲੈਂਦੇ ਆ, ਤੂੰ ਇਉਂ ਕਰ ਵੀ ਇੱਕ ਪਿੰਡ ਨੂੰ ਰੋਟੀ ਰੋਚੀ ਦੇਣੀ ਤੂੰ ਇੱਕ ਪਿੰਡ ਨੂੰ। ਕਹਿਣ ਲੱਗੇ ਠੀਕ ਹੈ। ਉਹ ਬਕਾਇਦਾ ਜਿਹੜੀ ਮੈਂ ਬੇਨਤੀ ਕਰ ਰਿਹਾ ਇਹ ਲਿਖਤ ਵਿੱਚ ਪੜ੍ਹੀ, ਮੈਂ ਲਿਖਤ ਵਿੱਚ ਮੂੰਹ ਜ਼ਬਾਨੀ ਆਪਣੇ ਕੋਲੋਂ ਨਹੀਂ ਕਹਿ ਰਿਹਾ। ਪਰਮਾਤਮਾ ਨੇ ਡਿਊਟੀ ਲਾਈ ਵੀ ਪਹਿਲਾਂ ਤੂੰ ਐਸ ਪਿੰਡ ਦਾ ਰੋਜ਼ੀ ਰੋਟੀ ਦਾ ਪ੍ਰਬੰਧ ਕਰ, ਬਾਕੀ ਫਿਰ ਵੇਖਾਂਗੇ ਵੀ ਤੂੰ ਕਾਮਯਾਬ ਹੈ ਕਿ ਨਹੀਂ। ਉੱਥੇ ਲਿਖਿਆ ਜਦੋਂ ਬੰਦਾ ਨਿਗਰ ਜਾਏ ਨਾ ਤਾਂ ਬੰਦਾ ਅੱਧ ਥੱਲੇ ਚਲਾ ਜਾਂਦਾ, ਗੁਰੂ ਸਾਡੇ ਤਮੇਰ ਕਰੇ, ਉਹ ਸਾਡੀ ਅਵਸਥਾ ਨਾ ਬਣੇ। ਉੱਥੇ ਸਾਖੀ 'ਚ ਇੱਕ ਦ੍ਰਿਸ਼ਟਾਂਤ ਲਿਖਿਆ ਜੋ ਮੈਂ ਕਹਿਣ ਲੱਗਾ ਵੀ ਝਕਦਾ। ਇੱਕ ਵਿਭਚਾਰੀ ਵਿਕਾਰੀ ਬੰਦਾ, ਉਹਨੇ ਕਬਰ ਦੇ ਵਿੱਚੋਂ ਮੁਰਦਾ ਔਰਤ ਕੱਢ ਕੇ ਕੁਕਰਮ ਕੀਤਾ, ਕਿੰਨਾ ਨਿਗਰਿਆ ਹੋਏਗਾ। ਦੂਜਾ, ਉਹਨੇ ਸੂ ਨੂੰ ਰੋਟੀ ਨਹੀਂ ਦਿੱਤੀ। ਜਿਹੜੀਆਂ ਜੇਲ੍ਹਾਂ ਨੇ ਨਾ, ਇੱਥੇ ਸ਼ਾਮ ਦੇ ਟਾਈਮ 'ਤੇ ਜਦੋਂ ਗਿਣਤੀ ਬੰਦ ਹੁੰਦੀ ਹੈ ਉਦੋਂ ਘੈਂਟੀ ਖੜਕਦੀ, ਉਹਨੂੰ ਕਹਿੰਦੇ ਨੇ ਸਭ ਅੱਛਾ। ਜੇਲ੍ਹ ਵਿੱਚ ਇਹ ਨਿਯਮ ਹੈ ਅੱਜ ਤੱਕ। ਇਸੇ ਤਰ੍ਹਾਂ ਲਿਖਿਆ ਵੀ ਸਭ ਅੱਛੇ ਦੀ ਵਾਰੀ ਆਏ ਅਤੇ ਸਭ ਅੱਛਾ ਹੋਇਆ ਹੀ ਨਹੀਂ, ਕਿਉਂਕਿ ਉਸ ਨਗਰ ਦੇ ਵਿੱਚ ਉਹਨੂੰ ਰੋਟੀ ਨਹੀਂ ਮਿਲੀ। ਮੂਸੇ ਨੂੰ ਖੁਦਾਵੰਦ ਕਰੀਮ ਨੇ ਪੁੱਛਿਆ ਵੀ ਭਾਈ ਕੀ ਗੱਲ ਹੈ, ਤੇਰੀ ਸ਼ਿਕਾਇਤ ਆਈ ਵੀ ਤੂੰ ਦੋਹਾਂ ਨੂੰ ਰੋਟੀ ਨਹੀਂ ਦਿੱਤੀ। ਕਹਿਣ ਲੱਗਾ ਜੀ ਏਡਾ ਘਟੀਆ ਬੰਦਾ, ਮੁਰਦਾ ਹੋਵੇ ਨਾ ਮੁਰਦਾ, ਅਤੇ ਆਮ ਲੋਕਾਂ ਨੂੰ ਵੇਖਿਆ ਵੀ ਮੁਰਦਾ ਲਈ ਜਾਂਦੇ ਨੇ ਨਾ, ਅਤੇ ਮੈਂ ਕਈ ਸਿਆਣੇ ਬੰਦਿਆਂ ਨੇ ਵੇਖਿਆ ਵੀ ਸਿਰ ਝੁਕਾਉਂਦੇ ਨੇ ਸਿਰ। ਮੈਨੂੰ ਕਿਸੇ ਨੇ ਪੁੱਛਿਆ ਵੀ ਗਿਆਨੀ ਜੀ ਕਿਉਂ ਝੁਕਾਉਂਦੇ ਨੇ, ਮੈਂ ਉਹਨੂੰ ਬੇਨਤੀ ਕੀਤੀ ਵੀ ਗੁਰਮੁਖਾ ਮੈਂ ਅੰਦਾਜ਼ੇ ਨਾਲ ਤੈਨੂੰ ਕਹਿਣ ਲੱਗਾ, ਹੋ ਸਕਦਾ ਮੈਂ ਗਲਤ ਹੋਵਾਂ। ਉਹ ਸਿਰ ਤਾਂ ਝੁਕਾਉਂਦੇ ਨੇ ਪਰਮਾਤਮਾ, ਜਿਹੜੀ ਮੌਤ ਅੱਜ ਇਹਦੇ 'ਤੇ ਆਈ ਕਦੇ ਮੇਰੇ 'ਤੇ ਵੀ ਆਉਣੀ ਅਤੇ ਮੈਂ ਤੈਨੂੰ ਨਮਸਕਾਰ ਕਰਦਾ। ਬਾਬੇ ਬੁੱਲੇ ਸ਼ਾਹ ਦੇ ਬੜੇ ਪਿਆਰੇ ਬਚਨ ਨੇ। ਬਾਬਾ ਬੁੱਲੇ ਸ਼ਾਹ ਕਹਿੰਦਾ ਹੈ, ਬੁੱਲੇ ਸ਼ਾਹ ਇਹ ਜੱਗ ਮੁਸਾਫਰ ਇੱਥੇ ਬੈਠ ਕਿਸੇ ਨਹੀਂ ਰਹਿਣਾ, ਆਪੋ ਆਪਣਾ ਪੰਥ ਮੁਕਾ ਕੇ ਸਭ ਨੇ ਮੰਜ਼ਲ ਪੈਣਾ। ਇਹ ਬਾਬੇ ਬੁੱਲੇ ਦੇ ਬੜੇ ਪਿਆਰੇ ਬੋਲ ਰਹੇ। ਇੱਕ ਇਸੇ ਤਰ੍ਹਾਂ ਕੋਈ ਛਜੂ ਰਾਮ ਨਾਮ ਦਾ ਵਿਦਵਾਨ ਹੋਇਆ, ਉਹਦੀਆਂ ਪੰਕਤੀਆਂ ਮੇਰੇ ਮਨ ਨੂੰ ਟੁੰਬ ਗਈਆਂ। ਉਹ ਕਹਿੰਦਾ, ਜਿਹੜੀਆਂ ਸੂਰਤਾਂ ਚੜ੍ਹਨ ਚਵਾਰਿਆਂ 'ਤੇ ਵੇਚਿਖਾ ਦੇ ਸੜਦੀਆਂ ਵੇਖੀਆਂ ਮੈਂ, ਜਿਹੜੀਆਂ ਜੁਲਫਾਂ ਨੂੰ ਅਤਰ ਫਲੇਰ ਲੱਗਾ ਵਾਂਗ ਘਾਸ ਦੇ ਜੜ ਸੜਦੀਆਂ ਵੇਖੀਆਂ ਮੈਂ, ਜਿਹੜੀਆਂ ਸੂਰਤਾਂ ਛੱਡ ਜਾਣ ਗਈਆਂ ਮੁੜ ਕੇ ਪਿੰਡ ਨੂੰ ਪਰਦੀਆਂ ਨਾ ਵੇਖੀਆਂ ਮੈਂ। ਇਹ ਬਚਨ ਕਿਸੇ ਵਿਦਵਾਨ ਵੀਰ ਦੇ ਮੇਰੇ ਮਨ ਨੂੰ ਟੁੰਬ ਗਏ। ਮੁਰਦੇ ਨੂੰ ਵੇਖ ਕੇ ਮੁਰਦੇ ਨੂੰ ਮੱਥਾ ਨਹੀਂ ਟੇਕੀਦਾ, ਉਸ ਕਰਤਾਰ ਨੂੰ ਮੱਥਾ ਟੇਕੀਦਾ, ਪਰੋਸੀ ਕੇ ਜੋ ਆ ਸੋ ਆਪਣੀ ਪੀ ਜਾਣ। ਜਿਹੜੀ ਮੌਤ ਅੱਜ ਇਹਨਾਂ ਦੇ ਘਰ ਹੀ ਕਦੇ ਮੇਰੇ ਘਰ ਵੀ ਆਉਣੀ ਹੈ, ਮੇਰੇ ਘਰ ਵੀ ਆਉਣੀ। ਗੁਰਮੁਖੋ, ਮੂਸੇ ਨੂੰ ਪੁੱਛਿਆ ਗਿਆ, ਭਲਿਆ ਪੁਰਸ਼ਾ ਤੂੰ ਉਹਨੂੰ ਰੋਟੀ ਕਿਉਂ ਨਹੀਂ ਦਿੱਤੀ? ਕਹਿਣ ਲੱਗਾ, ਜੀ ਨਾਂ ਨਾ ਲਓ ਇਹਨਾਂ ਦਾ, ਨਾਂ ਨਾ ਲਓ ਮੇਰੇ ਕੋਲ, ਕਰਤੂਤ ਦੱਸੀ ਉਹਨਾਂ ਦੀ। ਪਰਮਾਤਮਾ ਕਹਿਣ ਲੱਗਾ, ਭਲਿਆ ਤੇਰੀ ਡਿਊਟੀ ਰੋਜੀ ਦੇਣ ਦੀ ਸੀ, ਤੇਰੀ ਡਿਊਟੀ ਫੈਸਲੇ ਕਰਨ ਦੀ ਨਹੀਂ, ਤੇਰੀ ਡਿਊਟੀ ਕੇਵਲ ਰੋਜੀ ਰਹਿੰਦੀ ਸੀ। ਇਸ ਪ੍ਰਕਾਰ ਗੁਰਮੁਖੋ, ਆਪਾਂ ਭਾਵੇਂ ਭਲੇ ਹਾਂ ਭਾਵੇਂ ਬੁਰੇ ਹਾਂ, ਭਾਵੇਂ ਹਿੰਦੂਆਂ ਅਤੇ ਭਾਵੇਂ ਮੁਸਲਮਾਨ, ਸਾਡੇ ਸਾਰਿਆਂ ਦੀ ਪਾਲਣਾ ਕਰਦਾ ਬਿਨਾਂ ਈਰਖਾ ਤੋਂ। ਇਸ ਕਰਕੇ ਉਹਨੂੰ ਕਹਿੰਦੇ ਨੇ ਇੱਕ ਅਦਵੈਤ ਰੂਪੀ ਬ੍ਰਹਮ। ਪੰਜ ਚਾਰ ਦਿਨ ਹੋਏ ਮੈਂ ਕਿਸੇ ਹਿੰਦੂ ਵੀਰ ਦੇ ਕਰ ਗਿਆ, ਮੈਂ ਸਦਕੇ ਜਾਵਾਂ, ਆਪਣੇ ਧਰਮ ਨਾਲ ਜੁੜਿਆ ਸੀ। ਉਹਨੇ ਬਹੁਤ ਸੁੰਦਰ ਢੰਗ ਦੇ ਨਾਲ ਆਪਣੇ ਕੰਧ ਦੇ ਉੱਪਰ ਓਮ ਲਿਖਿਆ ਸੀ, ਅਤੇ ਮੈਂ ਆਪਣੇ ਢੰਗ ਨਾਲ ਉਹਨੂੰ ਵੇਖਿਆ, ਬੜਾ ਧਿਆਨ ਨਾਲ ਗੌਰ ਨਾਲ ਓਮ ਨੂੰ, ਅਤੇ ਕੀ ਵੇਖਿਆ, ਜਿਵੇਂ ਤਿਆਂ ਹੁੰਦਾ ਇਸ ਤਰ੍ਹਾਂ ਊੜੇ ਦੇ ਅੱਗੇ ਤਿਆਂ ਲੱਗਾ ਸੀ। ਇਹ ਤਿੰਨ ਚਾਰ ਦਿਨਾਂ ਦੀ ਗੱਲ ਹੈ, ਅਤੇ ਮੇਰੇ 'ਤੇ ਯਕੀਨ ਕਰਿਆ ਜੇ। ਮੈਂ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਸਿਰ ਝੁਕਾ ਕੇ ਉੱਥੇ ਮੱਥਾ ਕੀਤਾ, ਮੱਥਾ ਟੇਕਿਆ ਓਮ ਵੇਖ ਕੇ। ਕਿਉਂ, ਕਾਰਨ ਕੀ? ਗੁਰਮੁਖੋ, ਓਮ ਤੋਂ ਭਾਵ ਹੁੰਦਾ ਤਿੰਨ ਸ਼ਕਤੀਆਂ, ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼। ਆਪਾਂ ਤਾਂ ਫੜ ਕਿਸੇ ਦੀ ਗੱਲ ਨੂੰ ਗਲਤ ਕਰਕੇ ਅਤੇ ਆਪਾਂ ਕਹਿੰਦੇ ਵੀ ਤੂੰ ਗਲਤ ਹੈ ਅਤੇ ਮੈਂ ਠੀਕ ਹਾਂ। ਬਾਬੇ ਨਾਨਕ 'ਚ ਵਾਧਾ ਹੈ, ਇਹ ਦਿਲ ਨਹੀਂ ਢਾਉਂਦਾ ਉਹਨੂੰ ਸਮਝਾ ਕੇ ਅਤੇ ਟਿਕਾਣੇ ਲਾਉਂਦਾ, ਦਿਲ ਨਹੀਂ ਢਾਉਂਦਾ ਬਾਬਾ ਨਾਨਕ। ਓਮ ਇੱਕ ਓਂਕਾਰ ਕਿਵੇਂ ਬਣਿਆ ਉਹ ਆਪਾਂ ਪੜ੍ਹਦੇ ਹਾਂ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਜਿਵਤ ਸੁਭਾਵੇ ਤਿਵੇ ਚਲਾਵੈ, ਜਿਵ ਹੋਵੇ ਫਰਮਾਣ। ਇਹ ਨਹੀਂ ਆਖਿਆ ਬ੍ਰਹਮਾ ਗਲਤ ਹੈ, ਇਹ ਨਹੀਂ ਆਖਿਆ ਵੀ ਸ਼ਿਵਜੀ ਹੈ ਨਹੀਂ। ਕਹਿੰਦੇ ਗੁਰਮੁਖੋ ਹੈ ਭਲਿਓ, ਬ੍ਰਹਮਾ ਵੀ ਹੈ, ਸ਼ਿਵਜੀ ਵੀ ਹੈ, ਵਿਸ਼ਨੂੰ ਵੀ ਹੈ, ਲੇਕਿਨ ਇੱਕ ਅੰਨੇ ਪੁਰਖ ਪੰਜਾਬੀ ਦੀ ਗ੍ਰੈਮਰ ਮੁਤਾਬਕ ਐੜੇ ਤੇ ਟਿੱਪੀ ਨੰਨਾ ਯਈਆ, ਅਤੇ ਅੰਗਰੇਜ਼ੀ 'ਚ ਕਹਿੰਦੇ ਆ ਥਰਡ ਪਰਸਨ। ਗੁਰਦੇਵ ਕਹਿੰਦੇ ਤਿੰਨੇ ਹੈਨ, ਪਰ ਇਹਨਾਂ ਤੋਂ ਇਲਾਵਾ ਇੱਕ ਥਰਡ ਪਰਸਨ ਹੈ ਜਿਹੜਾ ਇੱਕ ਸਾਰਿਆਂ ਦਾ ਕੰਟਰੋਲਰ ਹੈ, ਜੀਵਿਤ ਸੁਭਾਵਿਤ, ਇਸ ਤੋਂ ਭਾਵ ਅੰਨੇ ਪੁਰਖ, ਥਰਡ ਪਰਸਨ। ਇਹਨਾਂ ਤਿੰਨਾਂ ਦੇ ਉੱਪਰ ਇੱਕ ਸੁਪਰੀਮ ਪਾਵਰ ਹੈ, ਇਹ ਜੇ ਇੱਕ ਓਂਕਾਰ ਭਾਵ ਉਹ ਇੱਕ ਪਰਮਾਤਮਾ ਜੀ ਦੇ ਅੰਦਰ ਅਦਵੈਤ ਨਹੀਂ, ਮਾਫ ਕਰਨਾ ਦਵੈਤ ਨਹੀਂ, ਅਦਵੈਤ ਰੂਪੀ ਬ੍ਰਹਮ ਹੈ, ਸਾਰਿਆਂ ਦੀ ਪਾਲਣਾ ਕਰਦਾ ਹੈ ਔਰ ਸਾਰਿਆਂ ਦੀ ਰੱਖਿਆ ਕਰਦਾ ਹੈ, ਉਹ ਚਾਰਨ ਤੇ ਰਹਿਮ ਕਰਦਾ ਹੈ।
ਸਤਨਾਮ,
ਗੁਰਮੁਖ ਉਸ ਪਰਮਾਤਮਾ ਦਾ ਨਾਮ ਸਤ ਹੈ। ਆਪਾਂ ਹਾਂ ਤਾਂ ਝੂਠੇ, ਲੇਕਿਨ ਸੱਤ ਬਣਨ ਦਾ ਬੜਾ ਯਤਨ ਕਰਦੇ। ਇੱਕ ਨਵਾਂ ਅੱਜ ਕੱਲ੍ਹ ਕੰਮ ਚੱਲਿਆ, ਸੈਲਫੀ ਲੈਣ ਦਾ, ਸੈਲਫੀ। ਮੈਂ ਦਰਬਾਰ ਸਾਹਿਬ ਮੱਥਾ ਟੇਕ ਕੇ ਹੈ, ਤੇ ਮੈਂ ਸੈਲਫੀ ਲੈਂਦੇ ਵੇਖ ਕਰਕੇ ਤੇ ਮੇਰੀ ਸੁਧਾ ਆਪਣੀ ਗੁਰਬਾਣੀ ਵਾਲੇ ਪਾਸੇ ਚਲੀ ਗਈ। ਸੈਲਫੀ ਲਿਆ ਕਰੋ ਚੰਗੀ ਹੈ, ਲੇਕਿਨ ਸੈਲਫੀ ਲੈਣੀ ਆਪਣੇ ਚਿਹਰੇ ਦੀ ਤੇ ਹਰਿਮੰਦਰ ਸਾਹਿਬ ਨੂੰ ਕੰਡ ਕਰਕੇ ਸੈਲਫੀ ਲੈਣੀ ਕਿਵੇਂ ਹੈ? ਅਸੀਂ ਲੈਂਦੇ ਹਾਂ ਕੈਮਰਾ ਫੜ ਕੇ ਤੇ ਹਰਿਮੰਦਰ ਸਾਹਿਬ ਨੂੰ ਕੰਡ ਕਰਕੇ ਤੇ ਫੋਟੋ ਲਾਉਂਦੇ ਹਾਂ, ਕੈਮਰਾ ਵੀ ਝੂਠਾ ਅਸੀਂ ਵੀ ਝੂਠੇ। ਸੈਲਫੀ ਇਉਂ ਲਿਆ ਕਰੋ ਗੁਰੂ ਵਾਲੇ ਪਾਸੇ ਵੱਲ ਮੂੰਹ ਕਰਕੇ ਤੇ ਗੁਰੂ ਦੇ ਸ਼ਬਦ ਨੂੰ ਕੈਮਰਾ ਬਣਾ ਕੇ ਤੇ ਆਪਣੀ ਫੋਟੋ ਲਾਈਏ, ਮੇਰੇ ਅੰਦਰ ਕਰਤੂਤ ਕੀ ਹੈ? ਇਹ ਸੈਲਫੀ ਲਿਆ ਕਰੀਏ। ਗੁਰੂ ਵਾਲੇ ਪਾਸੇ ਨੂੰ ਮੂੰਹ ਕਰਨਾ ਤੇ ਗੁਰੂ ਦੇ ਸ਼ਬਦ ਦਾ ਕੈਮਰਾ ਲੈ ਕੇ ਗੁਰਬਾਣੀ ਕੀ ਕਹਿੰਦੀ ਹੈ ਆਪਣੇ ਅੰਦਰ ਦੀ ਫੋਟੋ ਕਰ ਲੈਣੀ ਹੈ ਕਿ ਮੈਂ ਬੁਰਾ ਕਿ ਭਲਾ ਹਾਂ, ਮੈਂ ਚੰਗਾ ਕਿ ਮੈਂ ਮਾੜਾ ਹਾਂ, ਇਹ ਫੋਟੋ ਲਈਏ। ਤੂੰ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ ਇੱਕ ਵਾਹਿਗੁਰੂ ਹੈ ਜਿਹੜਾ ਸੱਤ ਹੈ, ਸੀ ਹੈ ਔਰ ਆਉਣ ਵਾਲੇ ਸਮੇਂ ਵਿੱਚ ਹੋਵੇਗਾ।
ਕਰਤਾ ਪੁਰਖ
ਉਹ ਦੁਨੀਆਂ ਦੀ ਕੋਈ ਚੀਜ਼ ਨਹੀਂ, ਇਹੋ ਜਿਹੇ ਮਤ ਨੇ ਜਿਨ੍ਹਾਂ ਨੇ ਪਰਮਾਤਮਾ ਦੀ ਹੋਣ ਤੋਂ ਇਨਕਾਰ ਕੀਤਾ ਹਿੰਦੁਸਤਾਨ ਦੇ ਵਿੱਚ। ਜਦੋਂ ਅਸੀਂ ਛੇ ਸ਼ਾਸਤਰਾਂ ਨੂੰ ਪੜ੍ਹਦੇ ਹਾਂ ਨਾ, ਵਦਾਂਤ ਸ਼ਾਸਤਰ, ਇਸੇ ਤਰ੍ਹਾਂ ਬਾਕੀ ਜਿਹੜੇ ਸ਼ਾਸਤਰ ਨੇ, ਨਿਆਂ ਸ਼ਾਸਤਰ, ਪੂਰਵ ਮਾਸਾ ਸ਼ਾਸਤਰ, ਵਦਾਂਤ ਸ਼ਾਸਤਰ, ਉਹਨਾਂ ਦੇ ਵਿੱਚ ਇੱਕ ਸ਼ਾਸਤਰ ਹੈ ਉਹ ਰੱਬ ਦੀ ਹੋਂਦ ਨੂੰ ਨਹੀਂ ਮੰਨਦਾ। ਉਹ ਇਹ ਕਹਿੰਦੇ ਨੇ, ਦਲੀਲ ਦਿੰਦੇ ਨੇ, ਉਹਨਾਂ ਦਾ ਇੱਕ ਸ਼ਲੋਕ ਹੈ, ਉਹ ਕਹਿੰਦੇ ਅੰਨ ਅੰਨ ਤੇ ਹੋਤ ਹੈ, ਘਾਸ ਘਾਸ ਤੇ ਹੋਏ, ਜੀਵ ਜੀਵ ਤੇ ਹੋਤ ਹੈ ਔਰ ਨਾ ਕਰਤਾ ਕੋਈ। ਇਹ ਨਾਸਤਕ ਮਤ ਵਾਲਿਆਂ ਦਾ ਸਿਧਾਂਤ ਹੈ, ਅੰਨ ਅੰਨ ਤੇ ਹੋਤ ਹੈ, ਜੀਵ ਜੀਵ ਤੇ ਹੋਏ, ਅੰਨ ਤੋਂ ਅੰਨ ਪੈਦਾ ਹੁੰਦਾ ਹੈ, ਅੰਨ ਅੰਨ ਤੇ ਹੋਤ ਹੈ, ਜੀਵ ਜੀਵ ਤੇ ਹੋਏ, ਜੀਵ ਤੋਂ ਜੀਵ ਬਣਦਾ ਹੈ, ਘਾਸ ਤੋਂ ਘਾਸ ਪੈਦਾ ਹੁੰਦਾ, ਅੰਨ ਅੰਨ ਤੇ ਹੋਤ ਹੈ, ਘਾਸ ਘਾਸ ਤੇ ਹੋਏ ਔਰ ਕਹਿੰਦਾ ਔਰ ਨਾ ਕਰਤਾ ਕੋਏ। ਭਲਿਓ ਇਹ ਮੰਜੀ ਸਾਹਿਬ ਹਾਲ ਬਣਿਆ, ਆਪਾਂ ਦਰਸ਼ਨ ਤਾਂ ਨਹੀਂ ਕੀਤੇ ਪਰ ਸੁਣਿਆ ਵੀ ਇਹਦੀ ਸੇਵਾ ਬਾਬਾ ਬਿਸ਼ਨ ਸਿੰਘ ਨੇ ਕਰਾਈ ਸੀ। ਭਾਵ ਕੋਈ ਨਾ ਕਰਤਾ ਹੈ, ਇਸੇ ਤਰ੍ਹਾਂ ਗੁਰਮੁਖ ਹੋਈ ਦੀ ਸ੍ਰਿਸ਼ਟੀ ਹੈ ਤੇ ਬਿਨਾਂ ਕਰਤੇ ਤੂੰ ਨਹੀਂ, ਭਾਂਡਾ ਘੜਿਆ ਤੇ ਘੁਮਿਆਰ ਲਾਜ਼ਮੀ ਹੋਏਗਾ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਇਹ ਸਾਰੀ ਸ੍ਰਿਸ਼ਟੀ ਨੂੰ ਘੜਨ ਵਾਲਾ ਵੀ ਇੱਕ ਕਰਤਾ ਹੈ। ਇਹ ਜਿੰਨਾ ਕੁਝ ਆਪਾਂ ਵੇਖ ਰਹੇ ਹਾਂ ਨਾ ਉਹ ਕਰਤੇ ਦੀ ਕਿਰਤ ਹੈ, ਜਿਹਨੂੰ ਆਪਾਂ ਕਹਿੰਦੇ ਅਕਿਰਤਾ ਕਿਰਤ ਹੈ, ਉਹ ਕਿਰਤ ਨਹੀਂ ਕਿਸੇ ਦੀ ਪਰ ਅਸੀਂ ਉਹਦੀ ਕਿਰਤ ਹਾਂ। ਇਸ ਪ੍ਰਕਾਰ ਉਸ ਪਰਮਾਤਮਾ ਨੂੰ ਕਰਤਾ ਜਾਣਾ ਕਰੀਏ।
ਪੁਰਖ
ਇਹਦੇ ਕਈ ਤਰ੍ਹਾਂ ਦੇ ਵਿਦਵਾਨ ਪੁਰਸ਼ਾਂ ਨੇ ਬਿਆਨਤ ਅਰਥ ਕੀਤੇ ਨੇ, ਪੁਰਸ਼ਾਰ ਦੇਣ ਵਾਲਾ ਹੈ, ਪੂਰਨਾਮੇ ਨਰਕ ਚੋਂ ਰੱਖਿਆ ਕਰਨ ਵਾਲਾ ਹੈ,
ਨਿਰਭਾਉ ਨਿਰਵੈਰ।
ਉਸ ਪਰਮਾਤਮਾ ਨੂੰ ਗੁਰਮੁਖੋ ਕਿਸੇ ਪ੍ਰਕਾਰ ਦਾ ਡਰ ਨਹੀਂ, ਕਿਉਂ ਡਰ ਨਹੀਂ? ਹਜ਼ੂਰ ਕਹਿੰਦੇ ਵੈਰ ਤੋਂ ਰਹਿਤ ਹੈ, ਜਿਹਦਾ ਵੈਰ ਹੋਵੇ ਨਾ ਉਹ ਫੜਾਂ ਭਾਵੇਂ ਜਿੰਨੀਆਂ ਮਰਜ਼ੀ ਮਾਰੇ ਪਰ ਦੁਸ਼ਮਣ ਤੋਂ ਡਰਦਾ ਵੀ ਕਿਤੇ ਨੁਕਸਾਨ ਨਾ ਕਰ ਦੇਣ, ਉੱਪਰੋਂ ਭਾਵੇਂ ਨਾ ਸ਼ੋਅ ਕਰੇ ਪਰ ਅੰਦਰੋਂ ਡਰਦਾ ਮੇਰਾ ਵੈਰ ਦੁਸ਼ਮਣੀ ਹੈ ਮੇਰੀ। ਮੇਰੇ ਪਾਤਸ਼ਾਹ ਕਹਿੰਦੇ ਪਰਮਾਤਮਾ ਦੀ ਕਿਸੇ ਨਾਲ ਦੁਸ਼ਮਣੀ ਹੈ ਹੀ ਨਹੀਂ। ਇਸ ਪ੍ਰਕਾਰ ਉਹ ਵੈਰ ਤੋਂ ਰਹਿਤ ਹੈ, ਭੈ ਤੋਂ ਰਹਿਤ ਹੈ,
ਅਕਾਲ ਮੂਰਤ।
ਜਿਹੜੀ ਹਸਤੀ ਹੈ ਨਾ ਭਾਈ, ਮੂਰਤ ਕਹਿੰਦੇ ਨੇ ਹਸਤੀ ਨੂੰ, ਸ਼ਖਸੀਅਤ ਨੂੰ, ਉਹਦੀ ਜਿਹੜੀ ਸ਼ਖਸੀਅਤ ਹੈ ਉਹ ਕਾਲ ਤੋਂ ਰਹਿਤ ਹੈ। ਪਹਿਲਾਂ ਅਸੀਂ ਬਚਪਨ ਵੇਖਿਆ, ਜਵਾਨੀ ਆਈ, ਬੁਢਾਪਾ ਤੇ ਮੁੜ ਕੇ ਮੌਤ, ਪਰ ਉਹ ਪਰਮਾਤਮਾ ਕਾਲ ਨੂੰ ਕੋ ਕਾਲ ਹੈ, ਮਾਂ ਕਾਲ ਨੂੰ ਕੋ ਕਾਲ ਹੈ, ਕਾਲ ਤੋਂ ਰਹਿਤ ਹੈ ਉਹਦੀ ਹਸਤੀ।
ਸੈ ਭੰਗ
ਅਜੂਨੀ ਤੋਂ ਭਾਵ ਹੈ ਉਹ ਜੂਨਾਂ 'ਚ ਨਹੀਂ ਆਉਂਦਾ, ਸੈਭੰਗ ਤੋਂ ਭਾਵ ਹੈ, ਇਹਦਾ ਅੰਗਰੇਜ਼ੀ 'ਚ ਬੜਾ ਸੁੰਦਰ ਅਰਥ ਹੈ, ਆਟੋ ਆਪਣੇ ਆਪ ਤੋਂ ਬਣਿਆ, ਸੈਭੰਗ ਤਾਂ ਪਰਤ ਹੈ, ਉਹ ਆਪਣੇ ਆਪ ਤੋਂ ਬਣਿਆ, ਉਹਦਾ ਘਾਟਾ ਕੋਈ ਨਹੀਂ, ਉਹਨੂੰ ਬਣਾਉਣ ਵਾਲਾ ਕੋਈ ਨਹੀਂ। ਪਰ ਪਤਾ ਕਿਵੇਂ ਲੱਗਾ? ਗੁਰਪ੍ਰਸਾਦ ਗੁਰੂ ਨੇ ਕਿਰਪਾ ਕੀਤੀ ਤਾਂ ਸਮਝ ਪਏ
ਜੀਉ ਡਰਤ ਹੈ ਆਪਣਾ।
ਇਹ ਸਾਰੇ ਸ਼ਬਦ ਦੇ ਵਿੱਚ ਸਾਨੂੰ ਗੁਰਦੇਵ ਨੇ ਪਰਮਾਤਮਾ ਤੋਂ ਸਦਕੇ ਜਾਣ ਦੀ ਪ੍ਰੇਰਨਾ ਦਿੱਤੀ ਹੈ, ਸਦਕੇ ਜਾਣ ਦੀ। ਮੇਰਾ ਜੀ ਡਰਦਾ ਹੈ, ਜੀਉ ਡਰਤ ਹੈ ਆਪਣਾ, ਮੇਰਾ ਜੀ ਡਰਦਾ, ਮੈਂ ਪਰੇਸ਼ਾਨ ਹਾਂ।
ਕੈਸੋ ਕਰੀ ਪੁਕਾਰ,
ਬੰਦਾ ਪਰੇਸ਼ਾਨ ਤੇ ਦੁਖੀ ਹੋਵੇ ਭਾਈ, ਉਹਦਾ ਆਪਾਂ ਪੁਕਾਰ ਵੀ ਕਰਦੇ ਹਾਂ। ਮੇਰੇ ਪਾਤਸ਼ਾਹ ਦਾ ਅਰਥ ਭਾਵ ਇਹ ਦਿੰਦੇ ਨੇ ਵੀ ਮੇਰਾ ਮਨ ਡਰਦਾ ਹੈ, ਮੈਂ ਕਿਹਦੇ ਅੱਗੇ ਜਾ ਕੇ ਪੁਕਾਰ ਕਰਾਂ, ਕਿਹਦੇ ਅੱਗੇ ਜਾ ਕੇ ਤਰਲਾ ਲਵਾਂ।
ਦੁੱਖ ਵਿਸਾਰਨ ਸੇਵਿਆ,
ਕਰਤੀ ਨਿਵਿਰਤੀ ਕਿਵੇਂ ਹੋਵੇਗੀ ਭਾਈ, ਜਦੋਂ ਦੁੱਖਾਂ ਨੂੰ ਭੁਲਾਉਣ ਵਾਲੇ ਪਰਮਾਤਮਾ ਦੀ ਸੇਵਾ ਕੀਤੀ। ਇਹਦਾ ਹਿੰਦੀ ਚ ਬੜਾ ਸੁੰਦਰ ਲਫ਼ਜ਼ ਹੈ, ਨਰ ਸੇਵਾ ਨਾਰਾਇਣ ਸੇਵਾ। ਜਿਵੇਂ ਬਾਬਾ ਕਨ੍ਹੱਈਆ ਜੀ ਨੇ ਬਿਨਾਂ ਕਿਸੇ ਵਿਤਕਰੇ ਤੋਂ ਪਾਣੀ ਪਿਆਇਆ ਤੇ ਸਾਡੇ ਵਰਗਿਆਂ ਨੇ ਸ਼ਿਕਾਇਤ ਜਾ ਕੀਤੀ, ਰਲਿਆ ਦੁਸ਼ਮਣਾਂ ਨਾਲ। ਮੇਰੇ ਪਾਤਸ਼ਾਹ ਕਹਿਣ ਲੱਗੇ ਭਾਈ ਕਨ੍ਹੱਈਆ ਜੀ ਤੁਹਾਡੀ ਸ਼ਿਕਾਇਤ ਆਈ ਹੈ, ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਉਂਦੇ ਹੋ। ਕਹਿੰਦੇ ਮਹਾਰਾਜ, ਇੱਕ ਪਾਸੇ ਤੁਸੀਂ ਸਾਨੂੰ ਸਬਕ ਪੜਾਇਆ, ਨਾ ਕੋ ਬੈਰੀ ਨਾ ਹੀ ਬਗਾਨਾ, ਸਗਲ ਸੰਗ ਹਮਕੋ ਬਣ ਆਏ। ਮੈਨੂੰ ਨਹੀਂ ਪਤਾ ਵੀ ਮੇਰੇ ਵੀਰ ਕੀ ਕਹਿੰਦੇ ਨੇ, ਮੈਂ ਤਾਂ ਸਾਰਿਆਂ ਤੇਰੀ ਜੋਤ ਵੇਖ ਕੇ ਤੈਨੂੰ ਹੀ ਪਾਣੀ ਪਿਆਉਣਾ ਹੈ। ਸਾਰਿਆਂ ਦੇ ਵਿੱਚ ਨਾ ਤੇਰੀ ਜੋਤ ਵੇਖ ਕੇ ਤੇ ਤੈਨੂੰ ਪਾਣੀ ਪਿਆਉਣਾ। ਮੇਰੇ ਕਲਗੀਧਰ ਪਾਤਸ਼ਾਹ ਨੇ ਘੁੱਟ ਕੇ ਗੱਟ ਜੱਫੀ ਪਾ ਕੇ ਆਖਿਆ, ਭਾਈ ਕਨ੍ਹੱਈਆ ਕੱਲਾ ਪਾਣੀ ਨਾਲ ਬਾਲ ਨਹੀਂ ਬਣਨੀ, ਨਾਲ ਮਰਮ ਪੱਟੀ ਵੀ ਕਰਿਆ ਕਰ, ਸਾਰਿਆਂ 'ਚ ਪਰਮਾਤਮਾ ਨੂੰ ਤੱਕਣਾ। ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ, ਜਿਹੜਾ ਸਦੀਵੀ ਤੌਰ ਤੇ ਦਾਤਾਂ ਦੇਣ ਵਾਲਾ ਹੈ। ਪਰ ਸਾਡੀ ਵਸਤਾ ਕੀ ਹੈ? ਦੇਣ ਹਰ ਪ੍ਰਭ ਛੋੜ ਕੈ ਲਾਗ ਆਣ ਸਵਾਏ, ਨਾਨਕ ਕਹੂ ਨਾ ਸੀਜਈ, ਯਾਦ ਰੱਖੀ ਬਿਨ ਨਾਵੈ ਪਤ ਜਾਏ। ਪਰਮਾਤਮਾ ਦੇਣ ਹਾਰ ਨੂੰ ਛੱਡ ਕੇ ਤੇ ਆਪਾਂ ਹੋਰ ਪਾਸ ਸਵਾਏ ਤੋਂ ਭਾਵ ਸਵਾਰਥ, ਫਲਾਨੇ ਕੋਲ ਆਹ ਮਿਲੇਗਾ, ਫਲਾਨੇ ਕੋਲ ਆਹ ਮਿਲੇਗਾ। ਤੋ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਨਾਨਕ ਕਹੂ ਨਾ ਸੀਜੀ ਤੋਂ ਭਾਵ ਇਹ ਕੰਮ ਨਜਿੱਠਿਆ ਨਹੀਂ ਜਾਣਾ, ਤੇ ਨਾਲ ਨੁਕਸਾਨ ਕੀ ਹੋਵੇਗਾ, ਬਿਨ ਨਾਵੈ ਪਤ ਜਾਏ। ਨਾਮ ਤੋਂ ਦੂਰ ਹੋਣ ਕਰਕੇ, ਨਾਮ ਤੋਂ ਟੁੱਟਣ ਹੋਣ ਕਰਕੇ ਤੇਰਾ ਮਾਣ ਸਨਮਾਨ ਨਹੀਂ ਰਹਿਣਾ। ਵਾਹਿਗੁਰੂ ਨੇ ਕੀਤੀ ਕਿਰਪਾ, ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ, ਦੁੱਖਾਂ ਨੂੰ ਭਰਾਉਣ ਵਾਲੇ ਪਰਮਾਤਮਾ ਦੀ ਸੇਵਾ ਕੀਤੀ, ਜੋ ਸਦੀਵੀ ਤੌਰ ਤੇ ਦਾਤਾਂ ਦੇਣ ਵਾਲਾ ਹੈ।
ਸਾਹਿਬ ਮੇਰਾ ਨੀਤ
ਨਵਾਂ, ਆਤ ਸਤਕਾਰ ਯੋਗ ਹਸਤੀ, ਜਿਹਨੂੰ ਅੰਗਰੇਜ਼ੀ ਚ ਬੜਾ ਸੁੰਦਰ ਕਹਿੰਦੇ ਹਿਜ ਹਾਈਨੈਸ, ਸਾਰਿਆਂ ਤੋਂ ਉੱਚਾ। ਇਹਦਾ ਅਰਥ ਹੈ ਸਾਹਿਬ, ਔਂਕੜ ਤੋਂ ਭਾਵ ਇੱਕ। ਜਦੋਂ ਅਸੀਂ ਗੁਲਾਮ ਸਨ ਅੰਗਰੇਜ਼ਾਂ ਦੇ, ਉਦੋਂ ਸਾਡੇ ਇੱਕ ਆਮ ਰਿਵਾਜ਼ ਸੀ ਵੀ ਜਦੋਂ ਵੀ ਕੋਈ ਅੰਗਰੇਜ਼ ਆਉਂਦਾ ਤੇ ਕਹਿੰਦੇ ਸਨ ਸਾਹਿਬ ਆਇਆ, ਬੜਾ ਪ੍ਰਚਲਿਤ ਲਫ਼ਜ਼ ਸੀ। ਪਰ ਗੁਰਮੁਖ ਸਾਡੇ ਲਈ ਸਾਹਿਬ ਕਿਹੜਾ ਹੈ? ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ ਸਾਡਾ ਸਾਹਿਬ ਹੈ ਕੇਵਲ ਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਜਿਹੜਾ ਸਾਡਾ ਸਾਹਿਬ ਵਾਹਿਗੁਰੂ ਮਾਲਕ ਹੈ ਨਾ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਪੁਰਾਣਾ ਨਹੀਂ ਹੁੰਦਾ, ਆਪਾਂ ਪਹਿਲਾਂ ਜਵਾਨ ਹੋਏ, ਮੁੜ ਕੇ ਬੁੱਢੇ ਹੋ ਗਏ ਤੇ ਮੁੜ ਕੇ ਮੌਤ ਆ ਗਈ। ਮੇਰੇ ਪਾਤਸ਼ਾਹ ਕਹਿੰਦੇ ਭਾਈ ਉਹ ਸਦੀਵੀ ਤੌਰ ਤੇ ਨਵਾਂ ਹੈ, ਪੁਰਾਣੇ ਆਪਾਂ ਗੁਰਬਾਣੀ 'ਚ ਵਿਆਖਿਆ ਪੜ, ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਟੇ। ਜਿਹੜਾ ਸੱਚ ਹੈ ਨਾ ਉਹ ਕਦੇ ਪੁਰਾਣਾ ਹੁੰਦਾ ਹੀ ਨਹੀਂ। ਪਰਮਾਤਮਾ ਸੱਚ ਹੈ, ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਵੀ ਸੱਚ, ਔਰ ਉਹ ਨਾਲੇ ਨਵਾਂ ਹੈ, ਤੇ ਸਰੀਰੀ ਤੌਰ ਤੇ ਦਾਤਾਂ ਦੇਣ ਵਾਲਾ ਇਉਂ ਕਰ
ਰਹਾਓ
ਦੇ ਕਰਕੇ ਮੇਰ ਕਰਦੇ ਹਨ
ਅਨ ਦਿਨ ਸਾਹਿਬ ਸੇਵੀਐ
ਪਾਤਸ਼ਾਹ ਕਹਿੰਦੇ ਗੁਰਮੁਖਾ ਉਹਨੂੰ ਦਿਨੇ ਚੇਤੇ ਕਰ ਉਹਨੂੰ ਰਾਤ ਚੇਤੇ ਕਰ ਲੱਗਾ ਰਹੋ
ਅੰਤ ਛਡਾਏ ਸੋਏ
ਗੁਰਮੁਖਾ ਮੌਕੇ ਦੇ ਮੌਕੇ ਤੇਰੀ ਮਦਦ ਕਰੇਗਾ ਮੈਂ ਗੁਰਦੂਤ ਸ਼ੇਰ ਪੜਿਆ ਬੜਾ ਸੁੰਦਰ ਸੀ ਉਹ ਕਹਿੰਦਾ ਕਿ ਮੈਂ ਮਸੀਤ ਦਾ ਚੰਦਾ ਵੀ ਦੇਣਾ ਗੁਰਦੁਆਰੇ ਵੀ ਗ੍ਰਾਹੀ ਦੇਣਾ ਤੇ ਨਾਲ ਸ਼ੈਤਾਨ ਦੀ ਵੀ ਪੂਜਾ ਕਰ ਛੱਡੀ ਦੀ ਹੈ ਕਾਹਦੇ ਲਈ ਪਾਪ ਪਤਾ ਨਹੀਂ ਕਿਹੜਾ ਕਦੋਂ ਕੰਮ ਆ ਜਾਏ ਇਹ ਸਾਡੀ ਪੁਜੀਸ਼ਨ ਹੈ ਸ਼ਰਾਬ ਠੇਕੇ ਤੇ ਲੈਣ ਜਾਂਦੇ ਹਾਂ ਤੇ ਦੁੱਧ ਬੂਹੇ ਅੱਗੇ ਖਲੋਤਾਂ ਦਾ ਤੇ ਆਪਾਂ ਕਹਿੰਦੇ ਠਹਿਰ ਕੇ ਭਾਂਡਾ ਲਿਆਓ ਜਿਹੜਾ ਦੁੱਧ ਹੈ ਨਾ ਜਿਹਨੇ ਕੋਈ ਸਾਨੂੰ ਫਾਇਦਾ ਦੇਣਾ ਦੁੱਧ ਵਾਲਾ ਘਰ ਚੱਲ ਕੇ ਆਉਂਦਾ ਤੇ ਆਪਾਂ ਕਹਿੰਦੇ ਭਾਈ ਸਾਹਿਬ 5 ਮਿੰਟ ਠਹਿਰੋ ਤੇ ਠੇਕੇ ਤੇ ਜਾਣਾ ਤੇ ਲੈਣ ਲੱਗੀ ਹੁੰਦੀ ਨਾਲੇ ਜ਼ਹਿਰ ਪੀਣਾ ਠੇਕੇ ਤੇ ਚੱਲ ਕੇ ਜਾਂਦੇ ਹਾਂ ਦੁੱਧ ਘਰ ਆਉਂਦਾ ਤੇ ਆਪਾਂ ਕਹਿੰਦੇ 5 ਮਿੰਟ ਇੰਤਜ਼ਾਰ ਕਰੋ ਸਾਡੀ ਅਵਸਥਾ ਹੈ ਤੂੰ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ ਉਸ ਪਰਮਾਤਮਾ ਨੂੰ ਚੇਤੇ ਕਰ ਜਿਹੜਾ ਅੰਨ ਦੇ ਮੌਕੇ ਤੇਰੀ ਸਹਾਇਤਾ ਕਰੇਗਾ ਜਿਵੇਂ ਬਾਬਾ ਤਰਲੋਚਨ ਜੀ ਕਹਿੰਦੇ ਅੰਤ ਕਾਲ ਨਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਬਦ ਤਰਲੋਚਨ ਤੇਰ ਮੁਕਤਾ ਪਤੰਬਰ ਵਾਂਗ ਕਿਰਦੇ ਬਸੇ ਪਰ ਜਿਨ੍ਹਾਂ ਨੇ ਕਦੇ ਚੇਤੇ ਨਹੀਂ ਕੀਤਾ ਗੁਰਮੁਖੋ ਨੂੰ ਅੰਨ ਦੇ ਮੌਕੇ ਤੇ ਚੇਤੇ ਵੀ ਨਹੀਂ ਜਾਂਦਾ ਇੱਕ ਮੈਂ ਦ੍ਰਿਸ਼ਟਾਂਤ ਪੜਿਆ ਕਿਸੇ ਗੁਰਮੁਖ ਕੋਲੋਂ ਇੱਕ ਮਾਈ ਸੀ ਉਹਨੇ ਜਿੱਦ ਕੀਤੀ ਸੀ ਵੀ ਮੈਂ ਰੱਬ ਦਾ ਨਾਂ ਨਹੀਂ ਲੈਣਾ ਬੜੀ ਜਿੱਦ ਸੀ ਉਹਦੀ ਪੱਕੀ ਮੌਤ ਸਾਰਿਆਂ ਤੇ ਆਉਣੀ ਹੈ ਮਾਤਾ ਦਾ ਅੰਤਮ ਸਮਾਂ ਆਇਆ ਉਹਦੀ ਜਾਨ ਨਾ ਨਿਕਲੇ ਇੱਥੇ ਇੱਕ ਆਪਣੇ ਭਾਈਚਾਰੇ ਨੇ ਫਾਰਮੂਲਾ ਬਣਾਇਆ ਹੈ ਇਹ ਕੋਈ 15-20 ਸਾਲਾਂ ਦੀ ਗੱਲ ਮੇਰੇ ਇੱਕ ਘਰ ਬੰਦਾ ਆਇਆ ਅਤੇ ਕਹਿੰਦਾ ਗਿਆਨੀ ਜੀ ਮਾੜੀ ਜੀ ਮਦਦ ਕਰੋ ਮੈਂ ਕਿਹਾ ਦੱਸੋ ਕਹਿੰਦੇ ਸਾਡੇ ਗੁਆਂਢ ਇੱਕ ਬੇਬੇ ਉਹਦੀ ਜਾਨ ਨਹੀਂ ਨਿਕਲਦੀ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰੋ ਮੈਂ ਕਿਹਾ ਸੁਖਮਨੀ ਸਾਹਿਬ ਬੰਦੇ ਮਾਰ ਲਈ ਹੈ ਇਹ ਸਾਡੀ ਕਰਤੂਤ ਜੇ ਆਪਾਂ ਕਰਦੇ ਜੇ ਫਲਾਨਾ ਗਿਆਨੀ ਜੀ ਬੜਾ ਔਖਾ ਹੈ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ ਸੁਖਮਨੀ ਸਾਹਿਬ ਸੁਸ਼ੁਰੀ ਨਹੀਂ ਛੁਰੀ ਨਹੀਂ ਹਲਾਲ ਨਹੀਂ ਕਰਦੀ ਸੁਖਮਨੀ ਸਾਹਿਬ ਸੁੱਖਾਂ ਨੂੰ ਦਿੰਦੀ ਤੇ ਭਾਵੇਂ ਗੁੱਸਾ ਕਰੋ ਤੇ ਰਾਜੀ ਕਰੋ ਆਪਾਂ ਕਰਦੇ ਹਾਂ ਕਰਤੂਤ ਅਖੇ ਮਾਰ ਲਈ ਅਖੇ ਬੰਦਾ ਬੜਾ ਔਖਾ ਸੁਖਮਨੀ ਸਾਹਿਬ ਦਾ ਪਾਠ ਕਰੋ ਸੁਖਮਨੀ ਸਾਹਿਬ ਇਸ ਕਰਕੇ ਪੜ੍ਹਿਆ ਜਾਏ ਤੇ ਇਹਨੂੰ ਲੋਕ ਦੇ ਪੁਲੋ ਸੁੱਖ ਮਿਲੇ ਮਾਰ ਲਈ ਨਹੀਂ ਆਪਾਂ ਮਾਰ ਲਈ ਪੜ੍ਹਦੇ ਹਾਂ 13 ਪੌੜੀਆਂ ਇਸ ਪਈਆਂ ਪੜ੍ਹੀਆਂ ਇੱਕ ਥਾਂ ਤੇ ਮੈਂ ਵੇਖਿਆ ਫੋਨ ਕੀਤਾ ਮੈਨੂੰ ਕਹਿੰਦੇ ਗਿਆਨੀ ਜੀ ਸਾਡੀ ਬੇਬੇ ਚੜ੍ਹਾਈ ਕਰ ਗਈ 13 ਅਸ਼ਟਪਦੀਆਂ ਪੜ੍ਹੀਆਂ ਤੇ ਬਾਕੀ ਰਹਿਣ ਦੀ ਹੁਣ ਮੈਂ ਕਿਹਾ ਵੀ ਤੁਹਾਡਾ ਕੰਮ ਹੋ ਗਿਆ ਤੁਹਾਡੀ ਮਰਜ਼ੀ ਪੜ੍ਹੋ ਜਾਂ ਨਾ ਪੜ੍ਹੋ ਆ ਰਹੀ ਸਾਡੀ ਕਰਤੂਤ ਇਹਦਾ ਭਾਵ ਕਿ ਉਹਨਾਂ ਸੁਖਮਨੀ ਸਾਹਿਬ ਆਰੰਭ ਹੀ ਤਾਂ ਕੀਤਾ ਹੈ ਵੀ ਬੇਬੇ ਚੜ੍ਹਾਈ ਕਰ ਜਾਏ ਮੈਂ ਕਿਹਾ ਤੁਹਾਡਾ 13 ਨਾਲ ਕੰਮ ਕਰ ਗਿਆ ਤੁਸੀਂ 24 ਕਾਹਨੂੰ ਪੜ੍ਹਨੀਆਂ ਨੇ ਮੇਰੇ ਭਾਵ ਤੋਂ ਮੈਂ ਤੁਹਾਨੂੰ ਸੌਣ ਲਈ ਤੇ ਚੁੰਬਣ ਲਈ ਨਹੀਂ ਕਹਿੰਦਾ ਮੇਰਾ ਭਾਵ ਕੁਝ ਹੋਰ ਹੈ ਗੁਰਮੁਖੋ ਗੁਰਮਤ ਨੂੰ ਸਮਝੋ ਗੁਰਮਤ ਸੁੱਖ ਦਿੰਦੀ ਹੈ ਨਾਮ ਸੁੱਖ ਦਿੰਦਾ ਪਰਮਾਤਮਾ ਦਾ ਦੁੱਖ ਦਾਰੂ ਸੁੱਖ ਰੋਗ ਭਇਆ ਜਾਂ ਸੁੱਖ ਤਾਮ ਨਾ ਹੋਈ ਉਹ ਬੇਬੇ ਰੱਬ ਦਾ ਨਾਂ ਨਹੀਂ ਸੀ ਲੈਂਦੇ ਬੜਾ ਉਹਦੀ ਹਾਲਤ ਪਤਲੀ ਪਰੇਸ਼ਾਨ ਤੇ ਪੁੱਤ ਨੇ ਜੁਗਤੀ ਵਰਤੀ ਉਹਨਾਂ ਦੇ ਪਿੰਡ ਦੇ ਵਿੱਚ ਇੱਕ ਰਾਮ ਨਾਮ ਦਾ ਲੜਕਾ ਸੀ ਕਹਿੰਦੇ ਉਹਨੂੰ ਲਿਆਉਣੇ ਕਹਾਂਗੇ ਵੀ ਮਾਂ ਇਹਨੂੰ ਸਿਆਣਦੀ ਹੈ ਇਹ ਕਵੇਗੀ ਵੀ ਰਾਮ ਹੈ ਲੈ ਆਉਂਦਾ ਬੇਬੇ ਦੇ ਸਾਹਮਣੇ ਖਿਲਾਰਿਆ ਕਹਿਣ ਲੱਗਾ ਬੇਬੇ ਆ ਕਾਕਾ ਆਇਆ ਸਿਆਣਦੀ ਹੈ ਕਹਿੰਦੀ ਮੈਂ ਜਾਣਦੀ ਹਾਂ ਤੇਰੇ ਨੇ ਫੱਗੂ ਦਾ ਛੋਟਾ ਪੁੱਤ ਹੈ ਉਹਨੇ ਫਿਰ ਰਾਮ ਨਹੀਂ ਆਖਿਆ ਕਹਿੰਦੀ ਔਂਤਰੇ ਨੂੰ ਜਾਣਦੀ ਹੈ ਇਹ ਔਂਤਰੇ ਫੱਗੂ ਦਾ ਛੋਟਾ ਕਾਕਾ ਹੈ ਰਾਮ ਫੇਰ ਨਹੀਂ ਆਖਿਆ ਇਹ ਸਾਡੀ ਕਰਤੂਤ ਹੈ ਸਾਡੀ ਅਵਸਥਾ ਹੈ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ ਦਿਨੇ ਰਾਤ ਪਰਮਾਤਮਾ ਨੂੰ ਚੇਤੇ ਕਰ ਜਿਹੜਾ ਅੰਨ ਦੇ ਮੌਕੇ ਤੇ ਤੈਨੂੰ ਛੜਾ ਲਏਗਾ
ਸੁਣ ਸੁਣ ਮੇਰੀ ਕਾਮਣੀ
ਜਿਹੜੀ ਕਾਮਣੀ ਲਫਜ ਹੈ ਨਾ ਕਾਮਣੀ ਦੇ ਅੱਖਰੀ ਅਰਥ ਨੇ ਇਸਤਰੀ ਲੇਕਿਨ ਵਿਦਵਾਨ ਵੀਰਾਂ ਨੇ ਆਪੋ ਆਪਣੀ ਬੁੱਧੀ ਮੁਤਾਬਕ ਇਹਦੇ ਅਰਥ ਕੀਤੇ ਜਿਵੇਂ ਪੜ੍ਹਦੇ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੇ ਤੇਤੀ ਕਾਮਣੀ ਦਾ ਇੱਕ ਅਰਥ ਹੈ ਜੀਵ ਰੂਪੀ ਇਸਤਰੀ ਆਪਣੀ ਜਿੰਦ ਨੂੰ ਸੰਬੋਧਨ ਕਰਕੇ ਕਹਿਣਾ कुछ वीरां ने इह दे अर्थ कीते ने हे मेरीए बुद्धिए हे मेरीए अकले हे मेरीए अकले परमात्मा दे नाम नूं सुण होवेगा की पार उतारा होए तू संसार परपंच तों बनने लग जावेंगे
दयाल तेरा नाम तरा
जेड़ा दयाल शब्द है गुरमुखो ये दो शब्दों का कट है कंबीनेशन है दया प्लस अल तो भाव घर जिथों बनिया विद्याला विद्या का घर पाठशाला गौशाला जिथे गऊं रहिंदियां ने इसे प्रकार दयाल का अर्थ है दया का घर दया दे कर वाहगुरु तेरे नाम दे नाल संसार परपंच तों तरिया जा सकता है हे दया दे कर वाहगुरु मेरे ते मेहर कर मैं तेरे नाम नाल जुड़ के संसार तों तर जावा जी
सतगुर बाण जाओ
सतगुरु पातशाह कहिंदे सिखा उस परिपूर्ण परमात्मा तों सदीवी तौर ते सदके जा साधे अर्थ वीर ये भी करते ने सौ बेरा पर सौ की गिनती मुक जाएगी सौ पूरा हो गया तो मुक जाएगा सात तो भाव है सदीवी तौर पर हे वाहगुरु मैं सदीवी तौर पर ते इतों सदके जावा कुरबान जावा जी
विश्राम
देकर कृपा करते ने मैनू इस संघ ने ग्रंथी सिंह ने आख्या भी ज्ञानी जी अज के हुक्मनामे च वार बार राव आया तो यह भाव की होया ये हुक्मनामे की कथा करन तो पहला की गल है मैं इस वीर नूं बेनती की भी वीरा राव दा अर्थ हुंदा खलोजा तो जदों आप मीह कणी च बाहर निकलते छोटा काका साढ़े नाल होवे ना तो आप कहने पुत्र संभल संभल के पैर रख के तिलक ना जाई या आप कहने अपने बच्चों नूं इसे तरह मेरी समझ के मुताबिक वैसे रहाओ का आम तो अर्थ है कि खलोजा जे रागी सिंह वीर ने वो किसी नूं टेक बना के तो कीर्तन करनगे उन्हां वास्ते हदायत है उन्होंने डायरेक्शन है लेकिन जो मैं समझा गुरु ने समझाया वो इहदा अंतरी भाव यह है थां थां ते गुरदेव ने रहाओ तां वरती भी गुरु के सिखा ये संसार तिलकणबाजी ते संभल संभल के पैर रख संसार तिलकणबाजी है पता नहीं कदों तिलक जाए आपां तां सधारण मुख ना भाई साहब भाई गुरदास दीआं वारां किते पढ़िया करो और उहदे विचार नाल तुहानूं गुरबाणी की सोझी आ जाएगी वो कहिंदे चारे वेद वखाण दा चतर मुखी होए खरा सियाणा लोकां नूं समझाए दा देख सरस्त्री रूप लबाणा हिंदुस्तान का महान सकालर ब्रह्मा अपनी धी ते डोल गया अपनी धी ते लिखिया जे भाई गुरदास दीआं वारां च जे ब्रह्मा वर्गा डोल गया ते अपनी व्यवस्था का की पता है गुरु साढ़े ते संबत बख्शे इस करके राओ वार वार कहिंदी गुरु के सिखा सोच सोच के चल संभल संभल के पैर रख जेड़ी गुरु ने गल की इनू अपने अंदर विचारना कर
सरबं साचा एक है
तो भाव है हर थां ते व्यापक जिन्हू कहने ओमनी प्रेजेंट जिन्हू जाप सबज पढ़ते हैं जत्र तत्र दिशा विशा होए फैलियो नराग तो मेरे पातशाह कहिंदे प्यारियो वो सारियां दे विच है गल करनी सौखी पर गुरमुखो करके विखाउणी औखी सारे परमात्मा किवें है मैनू एक बिना सर्वधर्म सम्मेलन में जाण दा मौका मिलिया गुरु ने कृपा की श्रोमणी कमेटी ने मैनू भेजिया वख-वख कौमां दे विद्वान बोले बहुत पढ़े लिखे मेरी सारियां तों बाद वारी कहिंदे भाई साहब तुसीं कुछ बोलो मैं कहा कि गुरमुखो मैं बोलण जोगा कित्थों आ मैं अकाल तुक दे सिधण हारे गुरु हरगोबिंद सच्चे पातशाह दे घर चों उन्हां दा सेवादार हां तुहाडे कोल मैं रंभ इथों कीता मैं बेनती की किसी ने मसीत बनाउण वास्ते कदे मंदिर ढा दिता ਕਿਸੇ ਨੇ ਮੰਦਰ ਬਣਾਉਣ ਵਾਸਤੇ ਮਸੀਤ ਬਾਰੇ ਬੁਰਾ ਸੋਚਿਆ, ਪਰ ਜਿਹੜੇ ਬਾਪੂ ਕੋਲ ਮੈਂ ਆਇਆ ਨਾ, ਉਹਨੇ ਗੁਰਦੁਆਰੇ ਦੇ ਨਾਲੋਂ ਪਹਿਲਾਂ ਮਸੀਤ ਬਣਾਈ। ਹਰਗੋਬਿੰਦਪੁਰ ਸਾਹਿਬ ਜਾ ਕੇ ਵੇਖ ਲਓ, ਮੇਰੇ ਗੁਰਦੇਵ ਨੂੰ ਗੁਰਦੁਆਰੇ ਅਤੇ ਮਸੀਤ ਵਿੱਚੋਂ ਵੀ ਇੱਕ ਪਰਮਾਤਮਾ ਦਿਸਿਆ। ਇਹਨੂੰ ਕਹਿੰਦੇ ਜੀ ਧਰਮ ਨਿਰਪੱਖ ਪੁਣਾ, ਇਹ ਗੁਰਮੁਖ। ਇੱਕ ਬੜੇ ਫਖਰ ਦੀ ਗੱਲ ਹੈ, ਸਾਡੇ ਗੁਰਦੇਵ ਨੇ ਜਿੱਥੇ ਗੁਰਦੁਆਰੇ ਬਣਾਉਣ ਲਈ ਕਿਹਾ, ਉੱਥੇ ਦੂਜਿਆਂ ਲਈ ਮੁਸਲਮਾਨ ਭਰਾਵਾਂ ਲਈ ਮਸੀਤ ਵੀ ਤਮੀਰ ਕਰਾਈ, ਔਰ ਉਹ ਮਸੀਤ ਅੱਜ ਤੱਕ ਹੈ ਹਰਗੋਬਿੰਦਪੁਰ ਸਾਹਿਬ। ਅਤੇ ਪੁੱਛਿਆ ਵੀ ਪਾਤਸ਼ਾਹ ਤੁਹਾਨੂੰ ਮਸੀਤ ਦਾ ਖਿਆਲ ਪਹਿਲਾਂ ਆ ਗਿਆ? ਅਤੇ ਮੈਨੂੰ ਕਲਗੀਧਰ ਪਾਤਸ਼ਾਹ ਨੇ ਆਵਾਜ਼ ਮਾਰੀ, ਉਹ ਸਿੰਘਾ ਪੁੱਤਰਾ ਆ ਕੇਸਗੜ੍ਹੋਂ ਤੈਨੂੰ ਫੋਨ ਆਉਣ ਲੱਗਾ, ਧਿਆਨ ਨਾਲ ਸੁਣ ਲਾ। ਮੈਂ ਕਿਹਾ ਜੀ ਹੁਕਮ ਕਰੋ। ਫੋਨ ਆਇਆ ਕਲਗੀਧਰ ਪਾਤਸ਼ਾਹ ਦਾ ਕੇਸਗੜ੍ਹ ਸਾਹਿਬ ਤੋਂ, ਭਲਿਆ ਦਿਓਰਾ ਮਸੀਤ ਸੋਈ, ਪੂਜਾ ਔਰ ਨਮਾਜ਼ ਹੋਈ, ਮਾਨਸਵ ਏਕ ਅਨੇਕੋ ਪ੍ਰਭਾਵ ਹੈ, ਏਕ ਨੈਨ ਏਕ ਕਾਨ ਏਕ ਦੇਹ ਏਕ ਬਨ ਖਾਤ ਬਗ ਆਦਸ਼ਾ ਉਹ ਆਪ ਕੋ ਰੁਲਾਓ ਹੈ। ਇਹ ਗੁਰੂ ਨਾਨਕ ਦਾ ਘਰ ਹੈ ਜਿੱਥੇ ਮਸੀਤ ਅਤੇ ਗੁਰਦੁਆਰੇ ਦਾ ਬਰਾਬਰ ਸਤਿਕਾਰ ਹੈ। ਕਿਸੇ ਨੇ ਕਿਸੇ ਦੇ ਮੰਦਰ ਨੂੰ ਢਾਇਆ ਅਤੇ ਆਪਣਾ ਬਣਾਇਆ, ਕਿਸੇ ਨੇ ਆਪਣਾ ਬਣਾਉਣ ਲਈ ਕਿਸੇ ਨੂੰ ਢਾਇਆ, ਲੇਕਿਨ ਬਾਬੇ ਨਾਨਕ ਨੇ ਆਖਿਆ ਨਾ ਭਾਈ, ਜਦੋਂ ਮੇਰੇ ਪਾਤਸ਼ਾਹ ਮੱਕੇ ਗਏ ਨੇ ਨਾ, ਅਤੇ ਜਿਉਣ ਸੇਵਾਦਾਰ ਨੇ ਆਖਿਆ ਬਾਬਾ ਰੱਬ ਦੇ ਘਰ ਨੂੰ ਪੈਰ ਕਰ ਦਿੱਤੇ ਨੇ, ਅਤੇ ਮੇਰੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਪੰਜਾਬੀ ਭਰਾ ਜਾਪਦਾ ਜਿਉਣ ਪੰਜਾਬੀ ਸਿੱਝਦਾ। ਭਾਈ ਗੁਰਦਾਸ ਸਿੰਘ 12 ਵਿੱਚ ਆਇਆ ਨਾ ਜਿਉਣ ਦਾ ਜ਼ਿਕਰ, ਟੰਗੋ ਪਕੜ ਘਸੀਟਿਆ, ਕਹਿੰਦੇ ਪੰਜਾਬੀ ਭਰਾ ਜਾਪਦਾ ਭਲਿਆ, ਹਨੇਰੇ ਚਾਹ ਜਿਹੜੇ ਪਾਸੇ ਖੁਦਾ ਨਹੀਂ ਪੈਰ ਕਰਦੇ, ਜਿਹੜੇ ਪਾਸੇ ਗੁਰਦੇਵ ਦੇ ਚਰਨ ਕੀਤੇ ਗੁਰਮੁਖੋ ਕਾਬਾ ਉਸੇ ਪਾਸੇ। ਕਹਿਣ ਤੋਂ ਭਾਵ ਇਹ ਮੇਰੇ ਗੁਰਦੇਵ ਨੇ ਸ਼ਕਤੀ ਕਿਉਂ ਵਿਖਾਈ, ਭਲਿਓ ਰੱਬ ਚੌਂ ਪਾਸੀ ਹੈ, ਪਰਮਾਤਮਾ ਅਰਥਾਂ ਦੇ ਵਿਆਪਕ ਹੈ, ਸਰਬੰਗ ਸਾਚਾ ਏਕ ਹੈ ਦੂਜਾ ਨਹੀਂ ਕੋਈ, ਉਹ ਪਰਮਾਤਮਾ ਅਰਥਾਂ ਤੇ ਵਿਆਪਕ ਹੈ, ਸਾਰਿਆਂ ਦਾ ਸਾਂਝਾ ਹੈ ਔਰ ਹੈ ਇੱਕ।
ਤਾਂ ਕੀ ਸੇਵਾ ਸੋ ਕਰੇ,
ਉਹਨਾਂ ਦੀ ਸੇਵਾ, ਤਾਂ ਕੀ ਸੇਵਾ ਸੋ ਕਰੇ, ਉਹਦੀ ਸੇਵਾ ਕੌਣ ਕਰੇਗਾ, ਉਹਦੀ ਸੇਵਾ ਉਹਦੀ ਕਿਰਪਾ ਤੋਂ ਬਿਨਾਂ।
ਜਾ ਕੋ ਨਦਰ ਕਰੇ,
ਨਦਰ ਤੋਂ ਭਾਵੇ ਕਿਰਪਾ ਨਿਗਾਹ, ਜਿਨ੍ਹਾਂ ਤੇ ਵਾਹਿਗੁਰੂ ਨਿਗਾਹ ਕਰਦੇ ਨਾ, ਉਹ ਬਿਨਾਂ ਵਿਤਕਰੇ ਤੋਂ ਗੁਰਮੁਖੋ ਸਾਰਿਆਂ ਦੀ ਸੇਵਾ ਕਰਦੇ ਨੇ, ਉਹਨਾਂ ਨੂੰ ਸਾਰਿਆਂ ਚ ਪਰਮਾਤਮਾ ਦਿਸਦਾ ਹੈ।
ਤੁਧ ਬਾਜ ਪਿਆਰੇ ਕੇਵ ਰਹਾ,
ਸਾਡੇ ਅੰਦਰੇ ਤੜਪ ਪੈਦਾ ਹੋ ਜਾਏ, ਹੁੰਦੀ ਨਹੀਂ, ਸਾਡੇ ਤੇ ਵਾਹਿਗੁਰੂ ਮਿਹਰ ਕਰੇ। ਤੁਧ ਬਾਜ ਪਿਆਰੇ ਕੇਵ ਰਹਾ, ਹੇ ਮੇਰੇ ਪਿਆਰਿਆ, ਮੈਂ ਤੇਰੇ ਤੋਂ ਬਿਨਾਂ ਕਿਵੇਂ ਰਹਿ ਸਕਦਾ ਹਾਂ। ਇਹ ਕਦੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਸਾਹਮਣੇ ਖਲੋ ਕੇ ਪੰਕਤੀਆਂ ਪੜਿਆ ਕਰੋ, ਭੜਕੋ ਨਾ ਥਾਂ ਥਾਂ ਤੇ ਬੰਦਿਆਂ ਦੇ ਗੋਡਿਆਂ ਨੂੰ ਨਾ ਮੱਥੇ ਟੇਕਿਆ ਕਰੋ, ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਸਾਹਮਣੇ ਖਲੋ ਕੇ ਤੇ ਗਲ ਚ ਪੱਲਾ ਪਾ ਕੇ ਆਖਿਆ ਕਰੋ, ਤੁਧ ਬਾਜ ਪਿਆਰੇ ਕੇਵਰਾਂ, ਇਹ ਮੇਰੇ ਵਾਹਿਗੁਰੂ, ਮੈਂ ਤੇਰੇ ਤੋਂ ਬਣਾ ਰਹਿ ਹੀ ਨਹੀਂ ਸਕਦਾ। ਮੈਂ ਤਾਂ ਗੁਰਮੁਖੋ ਜਿੰਨੀ ਵੀ ਰਹਿ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਚਰਨਾਂ ਜਾਂਦਾ ਨਾ, ਮੈਂ ਤਾਂ ਇੱਕੋ ਇੱਕ ਬੇਨਤੀ ਕਰਦਾ ਮੇਰੇ ਮਾਲਕਾ, ਜਿੰਨਾ ਚਿਰ ਪ੍ਰਾਣ ਬਖਸ਼ੇ ਨੇ ਤੇਰੀ ਵਡਿਆਈ ਕਰਾਂ, ਜਦੋਂ ਜਿੰਦ ਨਿਕਲੇ ਉਦੋਂ ਵੀ ਸਦਾ ਤੇਰੇ ਪਾਸੇ ਹੋਵੇ, ਜਿਉਂਦਿਆਂ ਵੀ ਚਰਨਾਂ ਚ ਰੱਖੀ, ਤੇ ਸਰੀਰ ਤਿਆਗਣ ਤੋਂ ਬਾਅਦ ਵੀ ਆਪਣੇ ਵਿੱਚ ਭੇਦ ਕਰੀ, ਹੋਰ ਕੋਈ ਮੰਗ ਹੀ ਨਹੀਂ। ਹੇ ਮੇਰੇ ਵਾਹਿਗੁਰੂ, ਤੇਰੇ ਤੋਂ ਬਿਨਾਂ ਕਿਵੇਂ ਰਹਿ ਕਿਵੇਂ ਰਿਹਾ ਜਾ ਸਕਦਾ ਹੈ।
ਵਡਿਆਈ ਦੇਹੇ,
ਗੁਰਮੁਖ ਪਿਆਰੋ ਆਪਾਂ ਉਹਦੇ ਮੰਗਦੇ ਵੀ ਮੈਨੂੰ ਫਲਾਨਾ ਅਹੁਦਾ ਮਿਲ ਜਾਏ, ਵਡਿਆਈ ਕਿਹੜੀ, ਸਾ ਵਡਿਆਈ ਦੇ, ਮੈਨੂੰ ਉਹ ਅਹੁਦਾ ਬਖਸ਼, ਮੈਨੂੰ ਉਹ ਮਾਣ ਬਖਸ਼ਣਾ ਕਰ।
ਜਿਤ ਨਾਮ ਤੇਰੇ ਲਾਗ ਰਹਾ,
ਬਹਾਨੇ ਦੇ ਨਾਲ ਮੈਂ ਤੇਰੇ ਨਾਮ ਨਾਲ ਜੁੜਿਆ ਰਹਾਂ। ਮੈਂ ਗੁਰਮੁਖੋ ਜਿੰਨੀ ਵੀ ਰਹਿ, ਇੱਥੇ ਮੰਜੀ ਸਾਹਿਬ ਆਉਣਾ ਨਾ, ਉਸ ਮੰਜੀ ਸਾਹਿਬ ਦੀਆਂ ਪਰਿਕਰਮਾ ਕਰਦਾ। ਮੈਂ ਕਹਿੰਦਾ ਪਾਤਸ਼ਾਹ ਤੂੰ ਮੇਰੇ ਤੇ ਮਿਹਰ ਕੀਤੀ, ਮੈਨੂੰ ਆਪਣੀ ਮੰਜੀ ਦਾ ਪਾਵਾ ਬਖਸ਼ਿਆ, ਇੱਥੇ ਡਿਊਟੀ ਦੇ ਬਹਾਨੇ ਕੰਮ ਸੋ ਕੰਮ 2 ਘੰਟੇ ਤਾਂ ਸ਼ਬਦੀ ਵਿਚਾਰ ਕਰਦਾ ਹੀ ਰਿਹਾ ਨਾ, ਅਤੇ ਜੇ ਡਿਊਟੀ ਨਾ ਹੁੰਦੀ ਤਾਂ ਕਿੰਨੇ ਕਰਨੀ ਸੀ। ਪਰ ਇਹ ਤੇਰੀ ਕਿਰਪਾ ਹੈ, ਇਹ ਤੇਰੀ ਰਹਿਮਤ ਹੈ, ਇਸ ਕਰਕੇ ਸਾ ਵਡਿਆਈ ਦੇ, ਜਿਤ ਨਾਮ ਤੇਰੇ ਲਾਗਣਾ, ਮੈਨੂੰ ਉਹ ਅਹੁਦਾ ਬਖਸ਼, ਮੇਰੀ ਉਹ ਡਿਊਟੀ ਲਾ, ਜਿਸ ਬਹਾਨੇ ਦੇ ਨਾਲ ਮੈਂ ਸਦੀਵੀ ਤੌਰ ਤੇ ਤੇਰੇ ਨਾਲ ਜੁੜਿਆ ਰਵਾਂ।
ਦੂਜਾ ਨਹੀਂ ਕੋਈ,
ਅੱਗੋਂ ਪਰਮਾਤਮਾ ਪੁੱਛਦਾ ਸਾਨੂੰ, ਅੱਗੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਪੁੱਛਦੇ ਵੀ ਅੱਜ ਕੀ ਗੱਲ ਹੈ, ਬੜੇ ਤਰਲੇ ਕੱਢਦਾ, ਅੱਜ ਬੜਾ ਮਨ ਤੇਰਾ ਬਦਲਿਆ, ਤੂੰ ਤਾਂ ਕਬਰਾਂ ਤੇ ਜਾ ਕੇ ਉੱਥੋਂ ਮਿੱਠੇ ਚੌਲ ਖਾਣ ਜਾਣਾ ਹੁੰਦਾ ਹੈ, ਅੱਜ ਕਿਹਨੇ ਤੈਨੂੰ ਇਸ ਪਾਸੇ ਭੇਜ ਦਿੱਤਾ? ਅਸੀਂ ਬੇਨਤੀ ਕਰਨੀ ਪਾਤਸ਼ਾਹ, ਦੂਜਾ ਨਾ ਹੀ ਕੋਈ ਜਿਸ ਆਗੇ ਪਿਆਰੇ ਜਾਏਗਾ, ਤੇਰੇ ਤੋਂ ਬਿਨਾਂ ਦੂਜਾ ਕੋਈ ਹੋਰ ਹੈ ਹੀ ਨਹੀਂ, ਕਿਹਦੇ ਅੱਗੇ ਜਾ ਕੇ ਤਰਲਾ ਕਰਨਾ ਕਰਾਂ?
ਰਾਮ
ਦੇ ਕਰ ਕਿਰਪਾ ਕਰਦੇ ਨੇ ਗੁਰਮੁਖ। ਇੱਕ ਮੈਨੂੰ ਦ੍ਰਿਸ਼ਟਾਂਤ ਕੀਤੀ ਹੈ, ਬਹੁਤ ਛੋਟੇ ਥੋੜੇ ਟਾਈਮ 'ਚ ਬਿਆਨ ਕਰਾਂਗਾ ਜੇ ਆਪਾਂ ਇੱਥੇ ਅੱਜ ਗੱਲ ਕਿਵੇਂ ਬਣੇਗੀ। ਖਾਈ ਪਿੰਡ ਦਾ ਰਹਿਣ ਵਾਲਾ ਇੱਕ ਪ੍ਰੇਮਾ ਕੁੜੀ ਹੋਇਆ, ਗਲਤ ਸੰਗਤ ਕਰਕੇ ਉਹਨੂੰ ਕਈ ਤਰ੍ਹਾਂ ਦੇ ਰੋਗ ਬਣ ਗਏ, ਲਾ ਇਲਾਜ ਬਿਮਾਰੀ ਲੱਗ ਗਈ। ਪਿੰਡ 'ਚੋਂ ਸੰਗਤਾਂ ਚੱਲੀਆਂ, ਗੋਇੰਦਵਾਲ ਸਾਹਿਬ ਦੇ ਗੱਡੇ 'ਤੇ ਬਹਿ ਕੇ ਆ ਗਿਆ ਗੋਇੰਦਵਾਲ ਸਾਹਿਬ, ਅਤੇ ਬੂਹੇ ਅੱਗੇ ਆਣ ਕੇ ਇਹ ਗੱਲ ਵਾਰ ਵਾਰ ਰਿਪੀਟ ਕਰਦਾ, ਮੇਰਾ ਗਿਆ ਇੱਕ ਛੋਟਾ ਲੱਦਾ, ਮੇਰਾ ਗਿਆ ਇੱਕ ਛੋਟਾ ਲੱਦਾ, ਮੇਰਾ ਗਿਆ ਆਸਰਾ ਮੈਨੂੰ ਮਿਲ ਗਿਆ ਜੇ। ਕੁਝ ਸਮਾਂ ਉਸਨੇ ਇਹ ਵਾਰ ਵਾਰ ਇਹ ਸ਼ਬਦ ਨੂੰ ਰਿਪੀਟ ਕੀਤਾ, ਦੁਹਰਾਇਆ, ਬੇਨਤੀਆਂ ਕੀਤੀਆਂ, ਗੁਰੂ ਨੂੰ ਤਰਸ ਪਿਆ, ਕਹਿੰਦੇ ਬੁਲਾ ਕੇ ਲਿਆਓ। ਚੁਬਾਰੇ ਸਾਹਿਬ ਜਿੱਥੇ ਸੇਵਾ ਕਰਦੇ ਨੇ ਗੁਰੂ ਕੇ, ਲਾਲ ਬਾਬਾ ਘੋਲਾ ਸਿੰਘ ਸੇਵਾ ਚੱਲਦੀ ਉੱਥੇ ਗੋਇੰਦਵਾਲ ਸਾਹਿਬ, ਉੱਥੇ ਟੋਆ ਪੁੱਟਿਆ ਸੀ ਪਾਣੀ ਦਾ, ਜਿੱਥੇ ਗੁਰਦੇਵ ਇਸ਼ਨਾਨ ਕਰਦੇ ਸਨ ਅਤੇ ਥੱਲੇ ਪਾਣੀ ਜਮ੍ਹਾਂ ਹੋਇਆ ਸੀ। ਕਹਿੰਦੇ ਇਸ਼ਨਾਨ ਕਰਾਓ ਭਾਈ ਇਹਨੂੰ। ਇਸ਼ਨਾਨ ਕਰਾਇਆ ਅਤੇ ਮੇਰੇ ਪਾਤਸ਼ਾਹ ਕਹਿੰਦੇ ਭਾਈ ਤਾਂ ਮਰਾਰੀ ਬਣ ਗਿਆ, ਤੁਹਾਡੇ 'ਚੋਂ ਕੋਈ ਹੈ ਜਿਹੜਾ ਇਹਨੂੰ ਬੱਚੀ ਦੇਵੇ? ਜਿਵੇਂ ਸ਼੍ਰੀ ਰਾਮ ਚੰਦਰ ਮਹਾਰਾਜ ਸੀਤਾ ਮਾਤਾ ਜੀ ਨੇ, ਜਿਵੇਂ ਰਾਧਾ ਜੀ ਸ਼੍ਰੀ ਕ੍ਰਿਸ਼ਨ ਮਹਾਰਾਜ ਨੇ, ਲਕਸ਼ਮੀ ਮਾਤਾ ਨਾਰਾਇਣ ਦੇ ਨਾਲ ਦੋ ਦੋ ਨੇ, ਇਹ ਇਕੱਲਾ ਹੀ ਰਹੇਗਾ? ਇੱਕ ਸ਼ੀਆਂ ਆਪਣ ਸੀ, ਕਹਿਣ ਲੱਗਾ ਜੀ ਮੈਂ ਬੱਚੀ ਭੇਟ ਕਰਦਾ। ਉਹਨੇ ਲਿਆਂਦਾ, ਘਰਵਾਲੀ ਨੂੰ ਪਤਾ ਚੱਲਾ ਬੀਬੀ ਲੰਗਰ 'ਚ ਪ੍ਰਸ਼ਾਦਾ ਪਕਾਉਂਦੀ, ਕਹਿਣ ਲੱਗੀ ਪਾਤਸ਼ਾਹ ਵੇਖਿਆ ਜੇ ਲੋੜਾ ਨਾ ਮਾਰਿਆ ਜੇ, ਮੈਂ ਪੁੱਤਾਂ ਬਾਕੂ ਧੀ ਪਾਲੀ। ਮੇਰੇ ਪਾਤਸ਼ਾਹ ਕਹਿਣ ਲੱਗੇ ਬੀਬਾ ਇਹ ਧੀ ਤੇਰੀ ਨਹੀਂ ਮੇਰੀ ਬਣ ਗਈ। ਉਸ ਬੀਬੀ ਦਾ ਨਾਂ ਸੀ ਮਥੋ। ਕਹਿਣ ਲੱਗੇ ਜੀ ਖਾਣਗੇ ਕਿੱਥੋਂ, ਨਾ ਘਰ ਨਾ ਘਾਟ। ਅਤੇ ਮੇਰੇ ਪਾਤਸ਼ਾਹ ਕਹਿਣ ਲੱਗੇ ਬੀਬਾ ਤੂੰ ਕਹੀ ਨਹੀਂ ਖਾਣਗੇ ਕਿੱਥੋਂ, ਜਿਹੜਾ ਤੇਰੇ ਧੀ ਤੇ ਜਵਾਈ ਦਾ ਨਾਂ ਲਏਗਾ ਉਹਦਾ ਜੰਮਣ ਤੇ ਮਰਨ ਕੱਟਿਆ ਜਾਏਗਾ। 3 ਮਹੀਨੇ ਪਹਿਲਾਂ ਸ਼ਰਾਬੀ ਬੰਦਾ, ਲਾ ਇਲਾਜ ਬਿਮਾਰੀ, ਪਰ ਗੁਰੂ ਦੇ ਦਰ ਤੇ ਆਖਿਆ ਮੇਰਾ ਗਿਆ ਇੱਕ ਛੋਟਾ ਲੱਦਾ, ਗੁਰੂ ਨੇ ਬਖਸ਼ ਲਿਆ ਅਤੇ ਗੁਰੂ ਪਿਆਰੇ ਉਹਦੇ ਨਾਂ ਵੀ ਤਾਕਤ ਭਰ ਦਿੱਤੀ, ਪ੍ਰੇਮੇ ਤੋਂ ਨਾਂ ਬਦਲ ਕੇ ਰੱਖਿਆ ਮੁਰਾਰੀ। ਔਰ ਜਿਹੜੀਆਂ ਗੁਰੂ ਪਾਤਸ਼ਾਹ ਨੇ ਮੰਜੀਆਂ ਅਤੇ ਪੀੜ੍ਹੇ ਨਿਯੁਕਤ ਕੀਤੇ ਨੇ ਨਾ, ਉਸ ਬੀਬੀ ਦਾ ਨਾਂ ਪੀੜ੍ਹਿਆਂ 'ਚ ਆਇਆ ਅਤੇ ਵੀਰ ਦਾ ਨਾਂ ਮੰਜੀਆਂ 'ਚ ਆਇਆ, ਮਥੋ ਮੁਰਾਰੀ। ਇਹ ਹੈ ਗੁਰੂ ਦੇ ਦਰ ਵਿੱਚ ਆਣ ਕੇ ਅਰਦਾਸ ਕਰਨ ਦੀ ਤਾਕਤ। ਦੂਜਾ ਨਾ ਹੀ ਕੋਏ ਜਿਸ ਆਗੇ ਪਿਆਰੇ ਜਾਇਕਾ, ਤੇਰੇ ਤੋਂ ਬਿਨਾਂ ਕੋਈ ਹੋਰ ਜਗ੍ਹਾ ਨਹੀਂ, ਜਿਨ ਮੈਂ ਜਾ ਕਰਕੇ ਬੇਨਤੀ ਕਰਾਂ, ਰਹਾਓ ਬਸਰਾਮ ਦੇ ਕਰ ਕਿਰਪਾ ਕਰਦੇ ਹਨ।
ਸੇਵੀ ਸਾਹਿਬ ਆਪਣਾ,
ਮੇਰੇ ਮਾਲਕ ਸਾਨੂੰ ਹਦਾਇਤ ਕਰਦੇ ਨੇ, ਜਿਵੇਂ ਪਿਓ ਪੁੱਤ ਨੂੰ ਸਿੱਖਿਆ ਦਿੰਦਾ ਨਾ ਗੁਰੂ ਨਾਨਕ ਪਾਤਸ਼ਾਹ, ਸਾਡੇ ਪਿਤਾ ਨੇ ਆਪਾਂ ਬੱਚੇ ਉਹਨਾਂ ਦੇ। ਉਹ ਕਹਿੰਦੇ ਹੀਰਿਆ ਸੇਵੀ ਸਾਹਿਬ ਆਪਣਾ, ਜਿਹੜਾ ਉਹ ਮਾਲਕ ਵਾਹਿਗੁਰੂ ਨਾ ਉਹਨੂੰ ਆਪਣਾ ਜਾ ਕੇ ਸੇਵਾ ਕਰੀ।
ਅਵਰ ਨਾ ਜਾਂਚੋ ਕੋਈ,
ਪਰਮੇਸ਼ਰ ਨੂੰ ਛੱਡ ਕੇ ਵੀ ਜਣੇ ਖਣੇ ਤੂੰ ਮੰਗਣਾ ਨਾ ਕਰੀ।
ਨਾਨਕ ਤਾ ਕਾ ਦਾਸ ਹੈ,
ਪਾਤਸ਼ਾਹ ਕਹਿੰਦੇ ਮੈਂ ਸਦਕੇ ਜਾਵਾਂ ਉਸ ਪਰਮਾਤਮਾ ਤੋਂ।
ਬਿੰਦ ਬਿੰਦ ਚੁੱਖ ਚੁੱਖ ਹੋਏ,
ਬਿੰਦ ਤੋਂ ਪਾਵਨ ਦਾ ਬਹੁਤ ਘੱਟ ਸਮਾਂ। ਆਪਾਂ ਮਾਲਵੇ ਵੀ ਜਾਂਦੇ ਨਾ ਤਾਂ ਸਾਡੇ ਵੀਰ ਬੋਲਣਗੇ ਬਿੰਦ ਥੋੜਾ ਜਿਹਾ ਸਮਾਂ, ਬਿੰਦ ਤੋਂ ਪਾਵ ਥੋੜਾ ਜਿਹਾ ਸਮਾਂ, ਗੁਰਮੁਖਾ ਪਲ ਪਲ ਘੜੀ ਘੜੀ ਆਪਾਂ ਉਹਦੇ ਤੋਂ ਸਦਕੇ ਜਾਣਾ ਕਰੀਏ। ਚੁੱਕ ਚੁੱਕ ਤੋਂ ਭਾਵ ਆਪਣਾ ਰੇਜਾ ਰੇਜਾ ਕਰਾ ਦੇਣਾ, ਜਿਵੇਂ ਆਪਾਂ ਪੜ੍ਹ ਅਰਦਾਸ ਕਰਦੇ ਹਾਂ ਜਿੰਨਾ ਬੰਦ ਬੰਦ ਕਟਵਾਏ, ਹੇ ਮੇਰੇ ਵਾਹਿਗੁਰੂ ਮੈਂ ਆਪਣਾ ਬੰਦ ਬੰਦ ਤੇਰੇ ਤੋਂ ਕੁਰਬਾਨ ਕਰਦਾ, ਪਲ ਪਲ ਤੇਰੇ ਤੋਂ ਸਦਕੇ ਜਾਣਾ ਹਾਂ।
ਸਾਹਿਬ ਤੇਰੇ ਨਾਮ ਵਿਟੋ,
ਪੂਰਨ ਪਰਮਾਤਮਾ ਮੈਂ ਤੇਰੇ ਨਾਮ ਤੋਂ ਸਦਕੇ ਜਾਣਾ ਹਾਂ, ਬਿੰਦ ਬਿੰਦ ਚੁੱਕ ਚੁੱਕ ਹੋਏ ਪਲ ਪਲ ਘੜੀ ਘੜੀ ਤੇਰੇ ਤੋਂ ਕੁਰਬਾਨ ਜਾਣਾ, ਰਹਾਓ ਬਸਰਾਮ ਦੀ ਕਿਰਪਾ ਕਰਦੇ ਨੇ ਸਤਿਗੁਰੂ ਪਾਤਸ਼ਾਹ। ਸਾਡੇ 'ਤੇ ਰਹਿਮਤਾਂ ਕਰਨ, ਅਸੀਂ ਕੇਵਲ ਅਤੇ ਕੇਵਲ ਇੱਕ ਦੇ ਬਣੀਏ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੁਟਾਨ ਕੁਟਾਨ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਸਾਹਿਬ ਤੇਰੇ ਨਾਮ ਵਿਟੋ, ਬਿੰਦ ਬਿੰਦ ਚੁੱਕ ਚੁੱਕ ਹੋਏ, ਰਹਾਓ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।